प्यारी साध संगत जी, गुरु पातशाह जी की बाणी कह रही है, ये मन कर्मा, ये मन धर्मा, ये मन पंच तत् ते जन्मा। पंच तत् है, मन है। हुण फैसला तुसी आप करो। ये मन पांच तत्वों के जब शरीर बनता है तो इससे पैदा होता है। जदों इत्थे पांच तत्तां दा शरीर बनिया तां इह मन दा जन्म होया। इहदा मतलब साफ क्लीयर निकल आया, सौखा सादा। इट्स नॉट थीसिस, इट्स नॉट ज्ञान व्यान दी गल, इट्स वेरी सिंपल। यहाँ पर पांच तत्वों का शरीर बना कुत्ते का, तो कुत्ते का मन पैदा हो गया। यहाँ पर पांच तत्वों का शरीर बना शेर का, तो शेर वाला मन पैदा हो गया। पांच तत्वों का शरीर हंस का बना, तो हंस बन गया। और पांच तत्वों का शरीर अगर कां बना, तो कां की वृत्ति वाला मन बन गया। इहदे विच कोई मुश्किल इक्वेशन तो नहीं है, कोई मुश्किल खेड नहीं है। पर अफसोस, सानू सदियां तो ये दसिया गया है, ये मन पिछले कई जन्मों से आ रहा है। इस मन ने जिस जिस जन्म में जो जो करतूत की थी, तो ये मन उसी करतूत के स्वाद को जब पूरा नहीं कर पाता, तो ये मन फिर दोबारा से जन्म लेता है। सानू भुलेखा पै रहा है। साढ़े सारियां दे अंदर आज दी साइंस भी कहती है कि असी सारे इको जीन तो बने हाँ। वी ऑल आर मेड बाई वन जीन, दैट इज़ गॉड। असी सारे गॉड दे एक जीन तो बने हाँ। आप ही ने आप साजियो, आप ही ने रचियो नाओ, दुई कुदरत साजी है कर आसन डिठो चाओ। पहले भगवान बना होगा, जब बना था भगवान जाने। अरबद नरबद तंदुकारा, कोई उस वेले की सी, हनेरा सी, कुप सी, की सी, कुछ नहीं पता। धरती सी, आसमान सी, नहीं सी, कुछ नहीं पता। तेरा अंत तो पाया नहीं जा सकता। लेकिन जदों भी रब जी तुसी अपने आप ने वजूद नू तैयार किया होना, तो उहदे नाल तुसी सृष्टि साजी। जदों सृष्टि साजी, तो उस सृष्टि दे जीन विच कौ कबीर ए राम की अंश। हम भी उस भगवान के एक जीन के सारे अंश हैं। वी ऑल आर मेड बाई वन जीन। एक गल वक्री है कि वह जीन नॉर्थ ते डिगा ते उते ठंड ज़्यादा होंदी सी, गोरा हो गया। एक गल वक्री है कि वही वो जीन साउथ ते डिगा, गर्मी ज़्यादा होंदी है, काला हो गया। पर दोनों रब जी दे जीन ने। कहो कबीर ए राम की अंश। हुण जदों असी सारे रब जी की बनाई अंश हाँ, तो इंग्लिश विच असी एक आर्टिकल लिखे है मैडिटेशन। तुसी मैडिटेशन आर्टिकल साड़ी कोई मैगजीन या वैबसाइट तो पढ़ लेना। उहदे विच इह कहण दा जतन कीता है कि साडे सब दे अंदर कॉन्शियंस होंदी है। कॉन्शियंस हर इंसान दे अंदर कॉन्शियंस होंदी है, जिसनू कहिंदे ने रब जी। हर इंसान दे अंदर कॉन्शियंस होंदी है, जिनू कहिंदे ने जमीर, जिसनू कहिंदे ने रूह, जिसनू कहिंदे ने आत्मा, जिसनू कहिंदे ने विल। वी ऑल आर मेड बाई वन जीन एंड दैट इज़ साडी सब दी कॉन्शियंस। साडी सब दी कॉन्शियंस दे विच असी सारे चंगे इंसान हाँ, पर कॉन्शियंस तो इलावा साडा एक मन पैदा होंदा है। कॉन्शियंस तो इलावा साडा एक मन पैदा होंदा है। वो मन सबजैक्ट टू पेरेंट्स, सबजैक्ट टू जिहड़े साडे पिछले दादे पड़दादे ते ख्यालां दे जीन्स चले आ रहे ने, उन्हां मुताबक ਸਾਡੇ ਸਰੀਰਕ ਲੋੜਾਂ ਪੈਦਾ ਹੁੰਦੀਆਂ, ਔਰ ਉਹਨਾਂ ਮੁਤਾਬਕ ਸਾਡੇ ਮਨ ਦੇ ਸੰਸਕਾਰ ਜੋ ਜੋ ਪੈਂਦੇ ਜਾਂਦੇ ਨੇ, ਸਾਡੇ ਮਨ ਦੇ ਵੈਸੇ ਖਿਆਲ ਬਣਦੇ ਜਾਂਦੇ ਨੇ। ਅੱਜ ਦੀ ਸਾਇੰਸ ਇੱਥੇ ਤੱਕ ਖੋਜ ਕਰ ਚੁੱਕੀ ਹੈ ਕਿ ਤੁਸੀਂ ਕਦੇ ਕੋਈ ਫਿਲਮ ਜਾਂ ਡਰਾਮਾ ਵੀ ਦੇਖਣਾ। ਇੱਕ ਡਰਾਮਾ ਮੈਂ ਦੇਖ ਰਿਹਾ ਸੀ, ਉਹਦੇ ਵਿੱਚ ਉਹ ਕਹਿੰਦੇ ਨੇ ਇਹ ਜੋ ਹਮਾਰੀ ਦੋਨੋਂ ਲੜਕੀਆਂ ਹੈ, ਇਹਨੋਂ ਮੇਂ ਸੇ ਜੋ ਬੜੀ ਲੜਕੀ ਹੈ ਵੋ ਮੰਮੀ ਪਾਪਾ ਕਾ ਜ਼ਿਆਦਾ ਧਿਆਨ ਰੱਖਦੀ ਹੈ, ਛੋਟੀ ਥੋੜ੍ਹੀ ਚੁਲਬਲੀ ਹੈ, ਸ਼ਰਾਰਤੀ ਹੈ। ਤਾਂ ਉਹ ਉੱਥੇ ਕਹਿੰਦਾ ਕਹਿੰਦਾ ਇਹ ਜਿਹੜੀ ਵੱਡੀ ਵਾਲੀ ਕੁੜੀ ਹੈ ਨਾ, ਸਾਡਾ ਤਾਂ ਧਿਆਨ ਰੱਖਦੀ ਹੈ, ਜਦੋਂ ਸਾਡਾ ਵਿਆਹ ਹੋਇਆ ਸੀ ਸਾਡਾ ਔਖਾ ਵੇਲਾ ਸੀ, ਸਾਡੇ ਕੋਲ ਮਕਾਨ ਨਹੀਂ ਸੀ, ਅਸੀਂ ਕਿਰਾਏ 'ਤੇ ਰਹਿੰਦੇ ਸੀ, ਸਾਨੂੰ ਪ੍ਰੋਬਲਮ ਬੜੀਆਂ ਸੀ, ਕਮਾਈ ਪੂਰੀ ਨਹੀਂ ਸੀ ਆਉਂਦੀ। ਇਸ ਬੱਚੀ ਨੇ ਮਾਤਾ ਪਿਤਾ ਦੇ ਨਾਲ ਦੁੱਖਾਂ ਦੇ ਦਿਨ ਦੇਖੇ ਨੇ, ਇਸ ਕਰਕੇ ਸ਼ੀ ਇਜ਼ ਮੋਰ ਕਲੋਜ਼ਰ ਟੂ ਪੇਰੈਂਟਸ, ਸ਼ੀ ਅੰਡਰਸਟੈਂਡਸ ਉਹ ਦੁੱਖ ਵਾਲੇ ਦਿਨ। ਉਹਦੀ ਮਾਤਾ ਪਿਤਾ ਦੇ ਦੁੱਖਾਂ ਦੇ ਦਿਨ ਦੀ ਸਾਂਝ ਦੇ ਕਾਰਨ, ਉਹਦੀ ਇਮੋਸ਼ਨਸ ਦੀ ਸਾਂਝ ਹੈ, ਮਾਤਾ ਪਿਤਾ ਨੇ ਕਿਹੜੇ ਔਖੇ ਦਿਨ ਦੇਖੇ ਨੇ। ਪਰ ਜਦੋਂ ਦੂਜੀ ਬੇਟੀ ਪੈਦਾ ਹੋਈ, 8 10 ਸਾਲ ਦਾ ਫਰਕ ਪੈ ਚੁੱਕਾ ਸੀ, ਬਿਜ਼ਨਸ ਜ਼ਿਆਦਾ ਹੋ ਚੁੱਕਾ ਸੀ, ਘਰ ਵਿੱਚ ਏਅਰ ਕੰਡੀਸ਼ਨਰ ਵੀ ਲੱਗੇ ਸੀ, 10 10 ਨੌਕਰ ਚਾਕਰ ਵੀ ਸੀ। ਹੁਣ ਉਹਦੀ ਪਰਵਰਿਸ਼ ਸੇਮ ਮਾਂ ਬਾਪ ਕੀ ਬੱਚੀ, ਪਰਵਰਿਸ਼ ਕਿਸੇ ਹੋਰ ਢੰਗ ਨਾਲ ਹੋਏਗੀ। ਮਾਂ ਪਿਓ ਦੀ ਸੋਚ ਨਹੀਂ ਬਦਲ ਚੁੱਕੀ ਹੈ, ਅੱਜ ਮਾਂ ਪਿਓ ਮਾਇਆ 'ਚ ਖਚਤ ਨੇ, ਅੱਜ ਮਾਂ ਪਿਓ ਲੜਦੇ ਵੀ ਜ਼ਿਆਦਾ ਨੇ। ਤੁਸੀਂ ਆਪਣੇ ਘਰਾਂ ਵਿੱਚ ਝਾਤੀ ਮਾਰ ਕੇ ਦੇਖਣਾ, ਜੇ ਹੁਣ ਤੱਕ ਨਹੀਂ ਮਾਰੀ ਤਾਂ ਅੱਗੋਂ ਮਾਰ ਕੇ ਦੇਖਣਾ ਕਿ ਸਾਡੇ ਘਰਾਂ ਦੇ ਵਿੱਚ ਜਿਹੜਾ ਬੱਚਾ ਜ਼ਿਆਦਾ ਚੁਲਬੁਲਾ, ਜ਼ਿਆਦਾ ਸ਼ੈਤਾਨ, ਜ਼ਿਆਦਾ ਤੰਗ ਕਰਦਾ, ਜ਼ਿਆਦਾ ਹਾਈਪਰ ਹੁੰਦਾ, ਜ਼ਿਆਦਾ ਗੱਲ ਗੱਲ 'ਤੇ ਰੋਂਦਾ, ਜ਼ਿਆਦਾ ਤੰਗ ਕਰਦਾ, ਜ਼ਿਆਦਾ ਸਕਰੀਮਿੰਗ ਕਰਦਾ, ਜ਼ਿਆਦਾ ਚੀਕਾਂ ਮਾਰਦਾ, ਹਰ ਗੱਲ ਰੋ ਕੇ ਮਨਵਾਉਂਦਾ, ਇਹਦਾ ਮਤਲਬ ਅੱਜ ਦੀ ਮੈਡੀਕਲ ਸਾਇੰਸ ਨੇ ਖੋਜ ਲਿਆ ਕਿ ਇਹ ਬੱਚਾ ਜਦੋਂ 9 ਮਹੀਨੇ ਮਾਤਾ ਦੇ ਪੇਟ ਵਿੱਚ ਸੀ, ਉਸ ਵੇਲੇ ਮਾਤਾ ਜ਼ਿਆਦਾ ਡਿਸਟਰਬ ਸੀ, ਮਾਤਾ ਮੈਂਟਲੀ ਅਪਸੈਟ ਸੀ, ਮਾਤਾ ਨੂੰ ਸਕੂਨ ਦਾ, ਸ਼ਾਂਤੀ ਦਾ ਮਾਹੌਲ ਨਹੀਂ ਮਿਲਿਆ। ਮਾਤਾ ਆਪਣੀਆਂ ਖਿਆਲਾਂ ਕਰਕੇ ਜਾਂ ਦੂਜਿਆਂ ਦੇ ਬਾਹਰਲੇ ਖਿਆਲਾਂ ਦੇ ਕਾਰਨ, ਜਾਂ ਜਿਹੜੇ ਇਹਨੂੰ ਟੋਰਚਰ ਕਰਦੇ ਸੀ ਉਹਨਾਂ ਦੇ ਦੁੱਖਾਂ ਤੋਂ ਦੁਖੀ ਰਹਿੰਦੀ ਸੀ, ਜਾਂ ਪਤੀ ਜੀ ਘਰ ਨਹੀਂ ਆਇਆ, ਤੁਮ ਤੋ ਘਰ ਮੇ ਨਹੀਂ ਆਤੇ ਹੋ, ਮੈਂ ਸਾਰਾ ਦਿਨ ਬੈਠੀ ਰਹਿਤੀ ਹੂੰ, ਸ਼ਾਮ ਕੋ ਤੋ ਕਮ ਅਜ਼ ਕਮ ਘੁਮਾਨੇ ਲੈ ਜਾਇਆ ਕਰੋ, ਤੁਹਾਰੇ ਬੱਚੇ ਕੋ ਪਾਲ ਰਹੀ ਹੂੰ। ਜਦੋਂ ਉਹ ਇਸ ਤਰ੍ਹਾਂ ਕਰਦੀ ਹੈ ਨਾ, ਸਕਰੀਮਿੰਗ, ਦੈਟ ਸਕਰੀਮਿੰਗ ਇਜ਼ ਟ੍ਰਾਂਸਫਰਿੰਗ ਟੂ ਦਾ ਚਾਈਲਡ, ਉਹ ਬੱਚੇ ਵਿੱਚ ਟ੍ਰਾਂਸਫਰ ਹੋ ਰਹੀ ਹੈ। ਅਤੇ ਜਿਹੜੀ ਮਾਤਾ ਸ਼ਾਂਤ ਸੁਭਾਅ ਹੁੰਦੀ ਹੈ ਤਾਂ ਹੀ ਕਹਿੰਦੇ ਨੇ, ਜਦੋਂ ਬੀਬੀ ਪ੍ਰੈਗਨੈਂਟ ਹੈ ਉਸਨੂੰ ਪ੍ਰੈਗਨੈਂਸੀ ਤੋਂ ਪਹਿਲਾਂ ਐਸਾ ਸੁਭਾਅ ਪ੍ਰਾਪਤ ਕਰ ਲੈਣਾ ਚਾਹੀਦਾ ਕਿ ਉਹ ਰੱਬੀ ਨਾਂ ਨਾਲ ਜੁੜੇ, ਪਾਠ ਕਰਿਆ ਕਰੇ, ਲੋਕਾਂ ਦੀ ਵਧੀਕੀ ਨੂੰ ਦੇਖ ਕੇ ਐਡਿਟ ਕਰਨਾ ਸਿੱਖੇ, ਸੱਸ ਨਾਲ ਬਣਾ ਕੇ ਰੱਖੇ, ਪਿਆਰ ਕਰੇ, ਗਿੱਲੇ ਸ਼ਿਕਵੇ ਨਹੀਂ ਹੋ ਰਹੇ ਨਾ ਕਰੇ। ਜੇ ਉਹ ਗਿੱਲੇ ਸ਼ਿਕਵੇ ਨਹੀਂ ਹੋ ਰਹੇ ਕਰਦੀ ਹੈ ਤਾਂ ਬੱਚਾ ਹਾਈਪਰ ਜੰਮਦਾ, ਬੱਚਾ ਸਕਰੀਮਿੰਗ ਜ਼ਿਆਦਾ ਕਰਦਾ, ਬੱਚਾ ਤੰਗ ਕਰਦਾ। ਇਹ ਤਾਂ ਧਾਰਮਿਕ ਦੁਨੀਆ ਦੇ ਵਿੱਚ ਤਾਂ ਪਹਿਲਾਂ ਹੀ ਇਸਨੂੰ ਖੋਜ ਲਿਆ ਗਿਆ ਸੀ। ਇਸੇ ਕਰਕੇ ਕਹਿੰਦੇ ਨੇ ਕਿ ਜਿਹੜੀ ਇਸਤਰੀ ਮਾਂ ਬਣਨਾ ਚਾਹੁੰਦੀ ਹੈ, ਮਾਂ ਬਣਨ ਤੋਂ ਪਹਿਲਾਂ ਧਾਰਮਿਕ ਵਿੱਦਿਆ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦੇਵੇ, ਅਦਰਵਾਈਜ਼ ਇਟ ਵਿਲ ਬੀ ਡਿਫੀਕਲਟ ਫੋਰ ਹਰ, ਸ਼ੀ ਵਿਲ ਬੀ ਮੁੰਦ ਜੋ ਬਨ ਬਾਲੀ, ਉਹਨੂੰ ਜੀਵਨ ਜਾਚ ਸਮਝ ਨਹੀਂ ਆਏਗੀ। ਇੱਕ ਬੱਚਾ ਪੈਦਾ ਕਰੇਗੀ ਔਰ ਉਹ ਬੱਚਾ ਹਾਈਪਰ ਹੋਏਗਾ, ਪਰ ਇਹ ਬੱਚਾ ਸ਼ਾਂਤ ਸੁਭਾਅ ਵਾਲੀ ਮਾਂ, ਸ਼ਾਂਤ ਮਾਹੌਲ ਕ੍ਰੀਏਟ ਕਰਕੇ ਜਦੋਂ ਪੈਦਾ ਕਰਦੀ ਹੈ, ਉਹ ਬੱਚਾ ਸ਼ਾਂਤ ਸੁਭਾਅ ਹੁੰਦਾ, ਬਹੁਤਾ ਤੰਗ ਨਹੀਂ ਕਰਦਾ, ਬਹੁਤਾ ਰੋ ਰੋ ਕੇ ਆਪਣੀਆਂ ਗੱਲਾਂ ਨਹੀਂ ਮਨਾਉਂਦਾ, ਬਹੁਤਾ ਹਾਈਪਰ ਨਹੀਂ ਹੁੰਦਾ। ਇਟ ਡਿਪੈਂਡਸ ਕਿ ਓਵਨ ਦੇ ਵਿੱਚ ਕੇਕ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਗਿਆ, ਮਾਂ ਦੇ ਇਸ ਓਵਨ ਪੇਟ ਦੇ ਅੰਦਰ ਬੱਚੇ ਨੂੰ 9 ਮਹੀਨੇ ਕਿਸ ਤਰ੍ਹਾਂ ਉਸਨੂੰ ਹੀਟ ਦਿੱਤੀ ਗਈ ਹੈ, ਕਿਸ ਤਰ੍ਹਾਂ ਉਹਨੂੰ ਸਾਰਾ ਐਨਵਾਇਰਮੈਂਟ ਦਿੱਤਾ ਗਿਆ, ਪਰ ਉਹਦਾ ਮਨ ਅਕੋਰਡਿੰਗਲੀ ਬਣੇਗਾ। ਜੈਸਾ ਮਾਹੌਲ ਮਾਂ ਪਿਓ ਨੇ ਕ੍ਰੀਏਟ ਕੀਤਾ ਹੈ, ਇੱਕੋ ਮਾਂ ਪਿਓ ਦੇ ਚਾਰ ਬੱਚੇ, ਸਵਾਲ ਪੁੱਛਿਆ ਜਾਂਦਾ ਅਲੱਗ ਅਲੱਗ ਕਿਉਂ ਹੁੰਦੇ ਨੇ, ਇਹੀ ਕਾਰਨ ਹੈ ਕਿ ਉਸ ਬੱਚੇ ਨੂੰ ਜਦੋਂ ਕੰਸੀਵ ਕੀਤਾ ਗਿਆ ਮਾਂ ਦੇ ਕੈਸੇ ਖਿਆਲ ਸਨ, ਜਦੋਂ 9 ਮਹੀਨੇ ਉਸਨੂੰ ਪਾਲ ਕੇ ਵੱਡਾ ਕੀਤਾ ਗਿਆ ਪੇਟ ਦੇ ਅੰਦਰ, ਤਾਂ ਮਾਂ ਪਿਓ ਦੇ ਕੈਸੇ ਖਿਆਲ ਨੇ, ਮਾਹੌਲ ਕੈਸਾ, ਅਕੋਰਡਿੰਗ ਟੂ ਦੈਟ ਉਹੀ ਉਹ ਮਾਤਾ ਪਿਤਾ ਦੇ ਚਾਰੋਂ ਬੱਚੇ ਅਲੱਗ ਅਲੱਗ ਖਿਆਲਾਂ ਦੇ ਬਣ ਜਾਂਦੇ ਨੇ। ਪਰ ਸਾਰੀ ਖੇਡ ਮਨ ਦੀ ਹੈ, ਮਨ ਨੂੰ ਸਮਝਾ ਰਹੇ ਨੇ। ਪਹਿਲੇ ਸ਼ਲੋਕ ਵਿੱਚ ਵੀ ਕਿਹਾ, ਕਉ ਨਾਨਕ ਹਰ ਭਜ ਮਨਾ ਜੈ ਬਿਧ ਜਲ ਕੋ ਮੀਨ, ਮਨ ਕਾਸ਼ ਕੋਈ ਮੈਡੀਕਲ ਸਾਇੰਸ ਦਾ ਐਸਾ ਇੰਸਟਰੂਮੈਂਟ ਨਿਕਲੇ ਜਿਹੜਾ ਇੰਸਟਰੂਮੈਂਟ ਸਾਡੇ ਦਿਮਾਗ 'ਤੇ ਜਾਂ ਸਾਡੀ ਛਾਤੀ 'ਤੇ ਲਗਾਉਣ ਔਰ ਸਾਡੇ ਮਨ ਦੀ ਆਵਾਜ਼ ਸੁਣ ਸਕਣ। ਮਨ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ, ਕਾਹੇ ਕੋ ਕੀਜੈ ਧਿਆਨ ਜਪੰਨਾ, ਕਾਹੇ ਕੋ ਕੀਜੈ ਧਿਆਨ ਜਪੰਨਾ, ਐ ਇਨਸਾਨ ਕਿਆ ਭਗਵਾਨ ਕੇ ਨਾਮ ਕੀ ਲਿਵ ਲਗਾਨੇ ਕੀ ਯਹਾਂ ਸੇ ਰਟਨ ਲਗਾ ਰਿਹਾ ਹੈ। ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਾ ਹੀ ਮਨ ਆਪਣਾ, ਤੇਰਾ ਮਨ ਤਾਂ ਸ਼ੁੱਧ ਨਹੀਂ ਹੈ। ਮਨ ਸ਼ੁੱਧ ਕਰਨੇ ਕੇ ਲੀਏ ਕੁਛ ਕਰ, ਮਨ ਸ਼ੁੱਧ ਨਹੀਂ ਹੈ ਬਾਹਰ ਸੇ, ਯਹਾਂ ਸੇ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਖੁਦਾ ਖੁਦਾ, ਤੂੰ ਅਲੱਖ ਅਲੱਖ ਕਰਤਾ ਹੈ, ਜਬ ਤੇ ਸ਼ੁੱਧ ਨਾ ਹੀ ਮਨ ਆਪਣਾ। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਤੇਰਾ ਮਨ ਮੈਲਾ ਹੈ ਨਾ ਤਾਂ ਖੇਡ ਕੋਈ ਨਹੀਂ ਬਣ ਸਕਦੀ। ਮਨ ਮੈਲੇ ਸਭ ਕੁਛ ਮੈਲਾ, ਫਿਰ ਤਾਂ ਤੂੰ ਰੱਬ ਦਾ ਨਾਂ ਵੀ ਲਏਗਾ ਉਹ ਮੈਲਾ ਹੋ ਜਾਏਗਾ, ਕਿਉਂਕਿ ਤੇਰਾ ਮਨ ਮੈਲਾ ਹੈ, ਤੇਰਾ ਡਰਾਇੰਗ ਰੂਮ ਮੈਲਾ ਹੈ, ਇਹਦੇ ਅੰਦਰ ਜਿਹੜਾ ਵੀ ਬੈਠੇਗਾ ਉਹਨੂੰ ਮਿੱਟੀ ਕੱਟਣ ਲੱਗ ਜਾਏਗਾ, ਤੂੰ ਪਹਿਲਾਂ ਮਨ ਸਾਫ਼ ਕਰ। ਸਾਰੀ ਗੁਰਮਤ ਦੀ ਜਿਤਨੀ ਵੀ ਫਿਲੋਸਫੀ ਹੈ, ਇਹ ਸਾਰੀ ਦੁਨੀਆ ਨੂੰ, ਸਿਰਫ ਭਾਰਤ ਕੇ ਲੋਕੋਂ ਕੋਈ ਨਹੀਂ, ਸਾਰੀ ਦੁਨੀਆ ਕੇ ਲੋਕੋਂ ਕੋ ਸਿਖਾਤੀ ਹੈ, कैसे मन साफ किया जाए। मन साफ, साफ मन के ऊपर भगवान जी बैठे हुए हैं। सगल धर्म में श्रेष्ठ धर्म हर को नाम जप निर्मल कर्म, निर्मल कर्म वाले मन के ऊपर, साफ मन के ऊपर रब जी बैठे हुए हैं। चाहे उसका नाम गॉड रखो, अल्लाह रखो, खुदा रखो, राम रखो, वाहिगुरु रखो, जो मर्जी रखो। कल किसी ने मैंने अभी पूछे वाहिगुरु वाहिगुरु कहना माड़ी गल है? नहीं जी, वाहिगुरु कहना बहुत अच्छी गल है, राम कहना भी बहुत अच्छी गल है, खुदा अल्लाह कहना भी बहुत अच्छी गल है। लेकिन वाहिगुरु कहते हैं जी राम और अल्लाह लफज़ के नाल नफरत है तो मन मैल है, पर जे खुदा कहंदे आ राम लफज़ दे नाल नफरत है तो मन मैल है, पर जे राम कहंदे आ खुदा और वाहगुरु वाले नाल नफरत है तो ना को बैरी नहीं बिगाना तो सिख ही नहीं मन मैल है। यही खेड सीखनी है कि मेरा मन इस तरह बन जाए, ना को बैरी नहीं बिगाना, सगल संग हमको बनाई, बिसर गई सब तात पराई। क्यों? जब ते साध संगत मोए पाई, जदों मैनू सच की संगत मिली ना, सच की संगत विच मैनू यह नॉलेज मिली कि सारे भगवान जी के बंदे हैं, बलिहारे जाओ जेते तेरे नाम है। वाह, गुरु का महना सी समझा सी, गुरु तेरा ज्ञान वाह है, ग्रेट है। वाह गुरु, रब जी के नाँ का सी प्रतीक बनाया है, पर रब जी का नाँ गुरबाणी विच वाह गुरु, गुरबाणी विच ज्ञान गुरु की वाह की है। मन नू समझाया, मन मेरे भूले कपट ना कीजै। तू कपट करदा बारों बारों, तू माला फेरदा हर हर करे, नित कपट कमावे, हिरदा शुद्ध ना होई। हुन इस तो सौखा की एग्जाम्पल हो सकता है कि बारों बारों तू हर हर करदा है ते एक बारी गुरु पातशाह फर्स्ट पर्सन दी लैंग्वेज च आपने उत्ते टुका के सानू समझान वास्ते कह रहे ने, हर आराधना जाना रे, हर आराधना जाना रे, बल्कि मैं की करता सी, हर हर गुर गुर करता रे। मैनू हरी की आराधना तो आती नहीं, मैं हर हर तो गुर गुर करता रहिंदा सी, मैं राम राम तो अल्लाह अल्लाह वाहगुरु वाहगुरु करता रहिंदा सी, हर आराधना जाना रे। फिर कहिंदे ने जदों मैं हर हर गुर गुर करता सी, जिवें कि आज कोई राम राम या अल्लाह अल्लाह अलख अलख लिखा वाहगुरु वाहगुरु करे तो उन्होंने लोग समझते ने यह बड़ा धर्मी है, हर वेले बुलियां हिलदियां रहिंदियां, हर वेले नाम जपदा है। तो गुरु पातशाह कहंदे ने हर आराधना जाना रे, हर हर गुर गुर करता रे, हर जियो ओ मेरे भगवान जी ओ, नाम पढ़ियो रामदास। मेरा ना नाम पड़ गया कि मैं राम का दास हूँ, मैं बड़ा सत्संगी हूँ, मैं बड़ा धार्मिक हूँ, मैं बड़ा पायस हूँ, मेरा नाम पै गया ना कि मैं प्यार लोगों ने मैनू क्या। जदों लोगों ने मेरी वड्याई की मैं सोचा मैं धर्मी हाँ, हर जी ओ नाम परियो रामदास, पर मेरे को हर आराध आता नहीं था। असी लोग सोच रहे होंगे मैनू लोग किमें मनते ने, जे लोगों ने मेरी ठगी दे मुलम्मे उत्ते सोना मान लिया, लोगों ने मेरे कपटी हिरदे उत्ते मैनू धार्मिक समझ लिया, फाइन। नाउ आई एम धार्मिक, आई एम नोन धार्मिक, आई एम कॉल्ड आस्तिक। बस ये जदों भुलेखा पिया ना तो इस भुलेखे च ना मन उभर के आकड़ के राजा बन के आ जाता है। पर कबीर साहब ऐसे राजा बने मन नू जदों समझाना कहंदे ने तो कहंदे ने कहो कबीर जब जानिया, जब मैंने जाना ना कि असलियत क्या है, जब जानिया तो मन मानिया। लेकिन निशानी की है, मन माने जब मेरा मन मान गया, मन माने लोग ना भतीजे। हुण कबीर साहब बड़े अपने प्यार दे हुलारे विच कहंदे ने ना भतीजा तो क्या कीजा, नहीं मानते ना माने, भाव की निकलिया कौन ननक सुन रहे मना, सिमरत काए ना राम राम। मां नू औंकड़ लगी हुई है, एक रब जी, एक भगवान, एक गॉड अल्लाह खुदा वाहिगुरु नू अपनी स्मृति विच अपनी मैमरी विच क्यों नहीं रखदा। तेरा मन मैला है, ये तू रख सकता नहीं है। मैला किवें है? बिखियन स्यों काही रचियो, बिख्या जैसिया चीज़ों के नाल रचिया रहिंदा, उन्हां विच इंडल्ज्ड रहिंदा, लीन रहिंदा। ते बिखियन विच असी समझ चुके सां अगे कि तरनापो इउं ही गयो, तरनापो एक लड़ीवार प्रकरण चल रहा है, प्रकरण सारा ये चल रहा है कि इस मन नू ठीक करना है ते मन नू रब्बी गुणा दी आदत वाला सुभा पाना है ताकि ये गिज जाए। तक ये गिजदा कुछ होर कम्मा ते इहदी जवानी किवें जांदी है। असी पढ़ रहे सां एक शब्द, दस बालतन, दस साल का है बच्चा है, दस बालतन, बीस रवण, तीसा का सुंदर का आव है, चालीसी पुर होए पचासी, पंजादा हो गया, पाग खिस्से सठी के बुढ़े पाव है, सत्तर का मत हीण होए। सत्तर का मत हीण का मतलब है होया जब इंसान कहते ने एना हूँ सत्तरिया बत्तरिया वाला हो गया, इनू गल समझ नहीं आती, ये सुनना कुछ नहीं चाहता, ये पल्ले कुछ पैंदा नहीं है, दरअसल असी कहते कुछ होर हाँ, करता कुछ होर है, भुल जाता है ना। जदों सानू कोई भी गल विसर जाए, कोई भी गल सुन का दिल ना करे, सच न सुन की वादी मन चो खत्म हो जाए, दीज आर द सिमटम्स ऑफ बुढ़ापा। मे बी यू आर स्वीट 16 और मे बी यू आर 74, डजेंट मैटर, उम्र का कोई चक्कर नहीं है। जदों सच मनुख सुनना नहीं चाहता तो इनू गल गल भुल जाती है। इनू कहते हैं सिमरत काय ना राम, तू बार बार क्यों भूल जाता है। डॉक्टर जा कहते डॉक्टर साहब, डॉक्टर साहब मैनू भुलण की बीमारी हो गई है। तो डॉक्टर पूछता है यह बीमारी तुहानू कदों तो है, तो अगो पता ही कहते केड़ी भुल गए। जदों असी एक एक सकिंट और एक एक पल ते गल्लां भुल जांदे आ, तां ही तां सानू क्या जा रहा, सिमरत काए ना राम, अपनी सिमरति में परमानेंट रख लेना ताकि तैनू भुले ना। ये भुल जांदा है कि मेरे मन दे विच वायरस आ जाएगा, मेरे घर दे बाहर चोर खड़े ने। ਤਾਂ ਅਸੀਂ ਬੁਢਾਪਾ ਔਰ ਜਵਾਨੀ ਨੂੰ ਸਮਝਿਆ ਸੀ ਕਿ ਤਰਨਾਪੋ ਇਉਂ ਹੀ ਗਏ ਉਹ ਜੀਵਨ ਕਿਸ ਤਰ੍ਹਾਂ ਵਿਖਿਅਨ ਦੇ ਨਾਲ ਆਸਤਾ ਆਸਤਾ ਜ਼ਾਇਆ ਜਾਂਦਾ ਹੈ। ਰਾਜ ਮਾਲ ਰੂਪ ਜ਼ਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਸੇ ਨਾ ਰੱਖੀ ਲੱਜ, ਇਹ ਸਾਰੇ ਜਿਤਨੇ ਵੀ ਠੱਗ ਨੇ ਇਹਨਾਂ ਵਿੱਚ ਜਵਾਨੀ ਵੀ ਹੈ। ਪਰ ਜੇ ਕੋਈ ਸਰੀਰਕ ਤੌਰ 'ਤੇ ਬੁੱਢਾ ਹੋਵੇ ਪਰ ਧਿਆਨ ਉਹਦਾ ਜਵਾਨੀ ਦੀਆਂ ਕਾਮਾਦਿਕ ਰੁਚੀਆਂ ਵਿੱਚ ਰਹੇ ਤਾਂ ਮਨ ਹੁਣੇ ਜਵਾਨੀ ਦੀ ਲਾਲਸਾ ਕਰ ਰਿਹਾ, ਮਨ ਮਹਿਲਾ ਹੈ ਨਾ, ਹੁਣੇ ਆਤਮਕ ਤੌਰ 'ਤੇ ਇਸਨੂੰ ਜਵਾਨੀ ਵਿੱਚ ਬੁੱਢਾ ਬਣਨਾ ਚਾਹੀਦਾ ਸੀ, ਇਹਨੂੰ ਬਜ਼ੁਰਗ ਬਣਨਾ ਚਾਹੀਦਾ ਸੀ। ਮੈਂ ਪੜ੍ਹ ਰਿਹਾ ਸੀ ਵੀ ਬਜ਼ੁਰਗੀ ਕਿਹਨੂੰ ਕਹਿੰਦੇ ਨੇ, ਪੰਜ ਕਿਸਮਾਂ ਦੀ ਬਜ਼ੁਰਗੀ ਮੈਂ ਪੜ੍ਹੀ। ਬਜ਼ੁਰਗੀ ਦੀ ਅਵਸਥਾ ਹੈ ਵੱਡੀ ਉਮਰ ਵਾਲੀ ਅਵਸਥਾ, ਬਜ਼ੁਰਗੀ ਬਜ਼ੁਰਗੀ ਬਾ ਅਕਲ ਦਸ਼ਤ ਕਹਿੰਦੇ ਨੇ। ਅਧਿਕਤਾ ਕਿਸੇ ਵੀ ਗੱਲ ਦੀ ਅਧਿਕਤਾ ਹੋ ਗਈ, ਹੁਣ ਅਧਿਕਤਾ ਹੋ ਗਈ ਹੈ ਕਿ ਸਰੀਰ ਦੇ ਸਾਰੇ ਅੰਗ ਕਮਜ਼ੋਰ ਹੋਈ ਜਾ ਰਹੇ ਨੇ, ਇੱਕ ਇਹ ਅਵਸਥਾ ਵੀ ਹੈ ਬਜ਼ੁਰਗੀ। ਲੇਕਿਨ ਇੱਕ ਬਜ਼ੁਰਗੀ ਜਿਸਨੂੰ ਬਿਰਧ ਅਵਸਥਾ ਕਹਿੰਦੇ ਨੇ, ਧਨ ਦੀ, ਕੋਈ ਬੰਦਾ ਬਹੁਤ ਅਮੀਰ ਹੋ ਜਾਏ ਨਾ, ਇਹ ਧਨ ਮੇ ਅਮੀਰ ਹੋ ਗਿਆ, ਇਹ ਧਨੀ ਹੋ ਗਿਆ, ਇਹ ਧਨ ਮੇ ਬੁੱਢਾ ਹੋ ਗਿਆ, ਧਨ ਦਾ ਅਮੀਰ ਹੋ ਗਿਆ, ਬਜ਼ੁਰਗ ਹੋ ਗਿਆ, ਸਿਆਣਾ ਹੋ ਗਿਆ ਉਹਦਾ। ਕੋਈ ਆਚਾਰ ਕਰਨੀ 'ਚ ਵੱਡਾ ਹੁੰਦਾ ਹੈ, ਕਰਨੀਆਂ ਦਾ ਅਸੀਂ ਸਾਖੀਆਂ ਪੜ੍ਹਦੇ ਹਾਂ, ਉਹਨਾਂ ਨੂੰ ਛੋਟੀ ਉਮਰ 'ਚ ਗੁਰੂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਕਰਨੀਆਂ ਵਿੱਚ ਵੱਡਾ ਹੋ ਗਿਆ। ਕਈ ਬਲ ਕਰਕੇ ਤਾਕਤਵਰ ਹੁੰਦੇ ਨੇ, ਭਾਵੇਂ 16 ਸਾਲ ਦਾ ਹੈ ਪਰ ਤਾਕਤ ਕਰਕੇ ਇਹ ਬੁੱਢਾ ਹੈ ਕਿ ਬਜ਼ੁਰਗ ਹੋ ਗਿਆ। ਉਹਦੇ ਵਿੱਚ ਇਹਦੇ ਵਿੱਚ ਅਧਿਕਤਾ ਆ ਗਈ ਹੈ, ਮੈਕਸੀਮਮ ਉਹਦੇ ਆਪਟੀਮਮ ਲਿਮਿਟ ਨੂੰ ਇਹਨੇ ਟੱਚ ਕੀਤਾ। ਕੋਈ ਵਿਦਿਆ ਦਾ ਸਿਆਣਾ ਹੁੰਦਾ, ਕੋਈ ਵਿਦਿਆ ਦਾ ਸਾਗਰ ਹੁੰਦਾ, ਪੂਰਾ ਪੁੰਨ ਹੁੰਦਾ ਸਿਆਣਾ। ਇਹ ਸਾਰੀ ਆਪਣੀ ਆਪਣੀ ਅਵਸਥਾਵਾਂ ਨੇ, ਪਰ ਜਿਹੜੀ ਜਿਹੜੀ ਅਵਸਥਾ ਸਾਡੀ ਇਹਨਾਂ ਵਿੱਚੋਂ ਜ਼ਿਆਦਾ ਚਮਕਣ ਲੱਗ ਪਵੇ ਉਹਨੂੰ ਬਜ਼ੁਰਗੀ, ਉਹਨੂੰ ਬੁੱਢਾ ਬਿਰਧ ਕਹਿੰਦੇ ਨੇ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਕਾਲ ਬਾਰੇ ਸੁਝਦਾ ਨਹੀਂ, ਬੁੱਢੇ ਕੋ ਮਰਨੇ ਕਾ ਦਿਲ ਨਹੀਂ ਕਰਦਾ। ਉਹਦੀ ਨਿਸ਼ਾਨੀ ਕੀ ਹੈ, ਤੁਸੀਂ ਕਦੇ ਦੇਖਣਾ 75, 80 ਜਾਂ 90, 95 ਸਾਲ ਦਾ ਹੋਏਗਾ ਅਤੇ ਉਹ ਆਪਣੀ 50ਵੀਂ ਵਰੇਗੰਢ ਮਨਾਉਣਗੇ, ਆਪਣੀ ਡਾਇਮੰਡ ਜੁਬਲੀ ਦਾ ਬਰਥਡੇ ਮਨਾਉਣਗੇ। ਕਿਉਂ? ਕਿਉਂਕਿ ਅੱਗਾ ਨੇੜੇ ਆਇਆ, ਪਿੱਛਾ ਰਹਿ ਗਿਆ ਦੂਰ। ਜਦੋਂ ਤੁਸੀਂ ਕਿਸੇ 75-80 ਸਾਲ ਵਾਲੇ ਬਜ਼ੁਰਗ ਨਾਲ ਬੈਠੋਗੇ ਨਾ, ਜੇਕਰ ਉਹ ਆਪਣੀ ਆਤਮਕ ਅਵਸਥਾ 'ਚ ਉੱਚਾ ਨਹੀਂ ਹੈ ਅਤੇ ਉਹ ਤੁਹਾਡੇ ਨਾਲ ਅੱਜ ਦੀ ਗੱਲ ਨਹੀਂ ਕਰੇਗਾ, ਉਹ ਹਮੇਸ਼ਾ ਪਾਸ ਦੀ ਕਰੇਗਾ। ਸਾਡੇ ਵੇਲੇ ਅਸੀਂ ਇੰਝ ਹੁੰਦੇ ਸੀ, ਅਸੀਂ ਇਹ ਕਰਦੇ ਸੀ, ਅਸੀਂ ਉਹ ਕਰਦੇ ਸੀ, ਕਾਰਨ ਮਨ ਉੱਥੇ ਹੀ ਅਟਕ ਗਿਆ, ਉਮਰ ਉੱਥੇ ਹੀ ਰੁਕ ਗਈ ਹੈ। ਅਤੇ ਅੱਜ ਦਾ ਜਿਹੜਾ ਕੋਈ ਬੁੱਢਾ ਹੋ ਵੀ ਗਿਆ ਔਰ ਕੁਝ ਸੁਣਨਾ ਨਹੀਂ ਚਾਹੁੰਦਾ, ਉਹਨੂੰ ਕਾਲ ਬਾਰੇ ਸਮਝ ਨਹੀਂ ਆ ਰਹੀ, ਕਾਲ ਸੂਝੇ ਨਾ ਹੀ, ਨੌਜਵਾਨ ਨੂੰ ਵੀ ਸਮਝ ਨਹੀਂ ਆ ਰਹੀ, ਨੌਜਵਾਨ ਨੂੰ ਵੀ ਪਤਾ ਨਹੀਂ ਲੱਗ ਰਿਹਾ ਕਾਲ ਕੀ ਹੁੰਦਾ ਹੈ। ਅਚਿੰਤੇ ਵਾਜਪੇਈ ਦਾ ਨੌਜਵਾਨ ਨੂੰ ਸਮਝ ਨਹੀਂ ਹੈ, ਬਜ਼ੁਰਗ ਨੂੰ ਵੀ ਸਮਝ ਨਹੀਂ ਹੈ। ਬਜ਼ੁਰਗ ਨੂੰ ਪਤਾ ਤਾਂ ਹੈ ਕਿ ਮੇਰੀ ਬਾਡੀ ਫਿਨਿਸ਼ ਹੋ ਰਹੀ ਹੈ, ਦਿਨੋ ਦਿਨ ਇਹ ਖਤਮ ਹੁੰਦੀ ਜਾ ਰਹੀ ਹੈ, ਪਰ ਉਹ ਵੀ ਮੌਤ ਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ ਹੈ। ਪਰ ਇੱਕ ਅਸੀਂ ਗੱਲ ਸਮਝਿਆ ਸੀ, ਜਮ ਚੂਹਾ ਕਿਰਸ ਨਿਤ ਕੁਰਕਦਾ, ਜਮ ਦੀ ਫਾਸ ਜਿਹੜੀ ਇਹਨੂੰ ਪੈਂਦੀ ਹੈ, ਇਹ ਕਾਲ ਹਰ ਵੇਲੇ ਤੰਗ ਕਰ ਰਿਹਾ, ਨੌਜਵਾਨ ਨੂੰ ਵੀ, ਬਜ਼ੁਰਗ ਨੂੰ ਵੀ, ਦੋਨੋਂ ਇਹ ਬੱਧੇ ਹੋਏ ਨੇ। ਪਰ ਅਸੀਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਸਾਡੀ ਜੀਵਨ ਜਾਚ ਦਾ ਖਜ਼ਾਨਾ ਵਾਲਿਊਮ 1 ਦੀ ਪੁਸਤਕ ਜਿਹਦੇ ਵਿੱਚ ਸ਼ਬਦ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ, ਉਹਦੇ ਸ਼ਬਦ ਦੇ ਆਖੀਰਲੇ ਪਦੇ 'ਚ ਅਸੀਂ ਉੱਥੇ ਐਕਸਪਲੇਨ ਕੀਤਾ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜ਼ਰਾ। ਮੀਨਸ ਨਾਨਕ ਜੀ ਕਹਿੰਦੇ ਨੇ ਮੈਂ ਐਸੇ ਘਰ ਨਾਲ ਬੱਝ ਗਿਆ ਹਾਂ, ਐਸੀ ਸੱਚ ਦੀ ਨੌਲੇਜ ਵਾਲੇ ਸਤਿਗੁਰ ਦੇ ਘਰ ਮੈਂ ਬੱਝ ਗਿਆ ਵਾਂ, ਜਿੱਥੇ ਨਾ ਮੌਤ ਹੁੰਦੀ ਹੈ। ਕਿਹੜੀ? ਆਤਮਕ। ਜਿੱਥੇ ਮਿਰਤ ਅਤੇ ਜਿੱਥੇ ਜਨਮ, ਜਨਮ ਦਾ ਮਤਲਬ ਇਹ ਸਰੀਰਕ ਜਨਮ ਨਹੀਂ, ਸਰੀਰਕ ਮੌਤ ਦੀ ਗੱਲ ਵੀ ਨਹੀਂ ਚੱਲ ਰਹੀ ਅਤੇ ਸਰੀਰਕ ਜਨਮ ਵੀ ਨਹੀਂ, ਸਰੀਰਕ ਜਨਮ ਅਤੇ ਨਾ ਜ਼ਰਾ, ਜਿੱਥੇ ਬੁਢਾਪਾ ਵੀ ਨਹੀਂ ਆਉਂਦਾ, ਜਿਸਨੂੰ ਕਹਿੰਦੇ ਨਾ ਗੁਰਮੁਖ ਬੁੱਢੇ ਕਦੇ ਨਾ ਆਈ, ਜਿਹਨਾਂ ਅੰਤਰ ਸੁਰਤ ਗਿਆਨ। ਜਿਹੜਾ ਇਨਸਾਨ ਸਰੀਰਕ ਤੌਰ 'ਤੇ ਬੁੱਢਾ ਹੋ ਗਿਆ, ਭਾਵੇਂ ਵਾਲ ਚਿੱਟੇ ਹੋ ਗਏ ਨੇ, ਲੇਕਿਨ ਜੇ ਉਹਦੀ ਸੁਰਤ ਜਾਗ ਰਹੀ ਹੈ ਤਾਂ ਉਹ ਬੁੱਢਾ ਨਹੀਂ। ਪਰ ਜੇ ਸੁਰਤ ਨਹੀਂ ਜਾਗ ਰਹੀ ਔਰ ਫਿਰ ਵੀ ਉਹ 95 ਸਾਲ ਦਾ ਹੋ ਗਿਆ, ਆਪਣੇ ਕੇਸ ਦਾੜੀ ਰੰਗ ਰਿਹਾ, ਆਈਡੈਂਟੀ ਕ੍ਰਾਈਸਿਸ ਹੋ ਗਿਆ। ਆਈਡੈਂਟੀ ਕ੍ਰਾਈਸਿਸ ਦੇ ਅਸੀਂ ਕਈ ਸੈਮੀਨਾਰ ਕੀਤੇ ਨੇ, ਸਵੈ ਪਛਾਣ ਵਾਲੀ ਕੈਸੇ, ਜਿਹਦੇ ਵਿੱਚ ਅਸੀਂ ਸਮਝਣ ਦਾ ਯਤਨ ਕੀਤਾ ਕਿ ਆਈਡੈਂਟੀ ਕ੍ਰਾਈਸਿਸ ਮੋਸਟਲੀ ਨੌਜਵਾਨਾਂ ਨੂੰ ਹੁੰਦੇ ਨੇ। ਲੇਕਿਨ ਆਈਡੈਂਟੀ ਕ੍ਰਾਈਸਿਸ ਦੇ ਚੱਕਰ ਵਿੱਚ ਇਨਸਾਨ ਆਪਣੀ ਝੂਠੀ, ਜੋ ਅੰਦਰੋਂ ਨਹੀਂ ਹੈ ਲੇਕਿਨ ਬਾਹਰੋਂ ਬਣ ਕੇ ਦਿਖਾਉਣਾ ਚਾਹੁੰਦਾ, ਉਹ ਵਾਲੀ ਇੱਕ ਸ਼ਖਸੀਅਤ ਦੀ ਸਟੈਂਡਿੰਗ ਸੋਸਾਇਟੀ ਵਿੱਚ ਬਣਾਉਂਦਾ, ਜਿਹਨੂੰ ਕਹਿੰਦੇ ਨੇ ਸਟੇਟਸ। ਇੱਕ ਸਟੇਟਸ ਦੀ ਸਟੈਂਡਿੰਗ ਬਣਾਉਂਦਾ, ਔਰ ਇਸ ਸਟੇਟਸ ਦੀ ਸਟੈਂਡਿੰਗ ਨੂੰ ਹੀ ਗੁਰੂ ਪਾਤਸ਼ਾਹ ਸਾਨੂੰ ਇਹ ਸਮਝਾ ਰਹੇ ਸਨ ਕਿ ਧਨ ਦਾਰਾ ਸੰਪਤ ਸਗਲ, ਦਾਰਾ ਕਹਿ ਦਿੰਦੇ ਨੇ ਜੀ ਪਤਨੀ ਨੂੰ, ਕਿ ਇਹ ਸਾਰੀਆਂ ਤੇਰਾ ਸਾਥ ਨਹੀਂ ਦੇਣਗੇ। ਪਰ ਸ਼ਬਦ ਦੇ ਵਿੱਚ ਪਤਨੀ ਬਾਰੇ ਗੱਲ ਨਹੀਂ ਚੱਲ ਰਹੀ, ਸ਼ਬਦ ਵਿੱਚ ਗੱਲ ਚੱਲ ਰਹੀ ਹੈ ਕਿ ਜਿਹੜੀ ਹੈ ਤੂੰ ਆਪਣੇ ਸਰੀਰ ਦੀ ਇੱਕ ਝੂਠੀ ਸਟੈਂਡਿੰਗ ਬਣਾਈ ਹੋਈ ਹੈ, ਹਿਪੋਕ੍ਰੇਸੀ ਦੀ ਸਟੈਂਡਿੰਗ ਬਣਾਈ ਹੋਈ ਹੈ, ਸੋਸਾਇਟੀ ਵਿੱਚ ਇੱਕ ਸਟੇਟਸ ਬਣਾਇਆ ਕਿ ਮੈਂ ਬੜਾ ਧਰਮੀ ਹਾਂ, ਅਸੀਂ ਬੜੇ ਅਮੀਰ ਹਾਂ, ਹਮ ਉੱਚ ਜਾਤੀਏ ਹੈ, ਇਹ ਜਿਹੜੀ ਸਟੈਂਡਿੰਗ ਬਣਾਈ ਹੋਈ ਹੈ, ਇਹ ਵਾਲੀ ਜਿਹੜੀ ਤੂੰ ਸੰਪੱਤੀ ਹੈ ਨਾ, ਤੇਰੇ ਕੰਮ ਨਹੀਂ ਆਏਗੀ ਕਦੋਂ। ਦੇਖੋ ਜਿਸ ਇਨਸਾਨ ਨੇ ਨਾ ਬਣਾਈ ਹੋਈ ਸਰੀਰਕ ਅੰਤ ਵੇਲਾ ਤਾਂ ਉਹਦਾ ਵੀ ਆਏਗਾ, ਔਰ ਜਿਸ ਨੇ ਬਣਾਈ ਹੋਈ ਆ ਉਹਦਾ ਵੀ ਆਏਗਾ। ਇਹ ਸਰੀਰਕ ਅੰਤ ਵੇਲੇ ਦੀ ਗੱਲ ਨਹੀਂ ਚੱਲ ਰਹੀ, ਮਰਨ ਤੋਂ ਬਾਅਦ ਵਾਲੇ ਦੀ ਗੱਲ ਕੋਈ ਨਹੀਂ ਚੱਲ ਰਹੀ। ਸ਼ਲੋਕ ਮਹਿਲਾ 9 ਨੂੰ ਮਰਨ ਤੋਂ ਬਾਅਦ ਵਾਲੇ ਟੌਪਿਕ 'ਚ ਲਿਜਾਣਾ ਸਾਡੀ ਭੁੱਲ ਹੋਏਗੀ, ਸਾਡੀ ਅਗਿਆਨਤਾ ਹੋਏਗੀ। ਲੇਕਿਨ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਮਰਨ ਤੋਂ ਬਾਅਦ ਅੱਗੇ ਲਿਜਾਣ ਦੀ ਲੋੜ ਨਹੀਂ ਹੈ, ਕਿਉਂਕਿ ਗੁਰੂ ਪਾਤਸ਼ਾਹ ਇੱਕ ਬੜਾ ਗ੍ਰੇਟ ਫੈਸਲਾ ਸਮਝਾ ਗਏ ਨੇ। ਪੂਰਾ ਸ਼ਬਦ, ਇੱਕ ਦੱਜੈ ਇੱਕ ਦੱਬੀਆਂ, ਕੁਛ ਲੋਕ ਮਰਨੇ ਕੇ ਬਾਅਦ ਜਲਾਤੇ ਹੈ ਡੈੱਡ ਬਾਡੀ ਕੋ, ਕੁਛ ਲੋਕ ਦਬਾਤੇ ਹੈ, ਇੱਕ ਦੱਜੈ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਏ, ਕਈ ਲੋਕ ਕੁੱਤੋਂ ਕੇ ਆ ਕੇ ਡੈੱਡ ਬਾਡੀ ਕੋ ਡਾਲ ਦਿੱਤੇ ਹਾਂ, ਇੱਕ ਪਾਣੀ ਵਿੱਚ ਉਸਟੀਆਂ, ਕਈ ਲੋਕ ਪਾਣੀ ਜਲ ਪ੍ਰਵਾਹ ਕਰ ਦਿੱਤੇ ਹਾਂ, ਇੱਕ ਭੀਫੀ ਰਸਣ ਪਾਏ, ਭੀਫੀ ਰਸਣ ਹੁੰਦਾ ਜਿਸ ਤਰ੍ਹਾਂ ਉਹ ਪਲੈਟਫਾਰਮ ਉੱਤੇ ਰੱਖ ਦਿੰਦੇ ਨੇ ਵੀ ਇਹਨੂੰ ਪੰਛੀ ਖਾ ਜਾਣਗੇ। ਪੰਜੋ ਦੇ ਪੰਜੇ ਦੁਨੀਆ ਦੀਆਂ ਜਿਤਨੇ ਵੀ ਡੈੱਡ ਬਾਡੀ ਨੂੰ ਡਿਸਪੋਜ਼ ਆਫ ਕਰਨ ਦੇ ਮੀਨਸ ਨੇ ਗੁਰੂ ਪਾਤਸ਼ਾਹ ਉਹ ਬਿਆਨ ਕਰਦੇ ਨੇ, ਇੱਕ ਦੱਜਾ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਂ, ਇੱਕ ਪਾਣੀ ਵਿੱਚ ਉਸਟੀਆਂ, ਇੱਕ ਭੀਫੀ ਰਸਣ ਪਾਏ। ਪਰ ਡੈੱਡ ਬਾਡੀ ਨੂੰ ਇਸ ਤਰੀਕੇ ਨਾਲ ਡਿਸਪੋਜ਼ ਆਫ ਕਿਉਂ ਕਰਦੇ ਨੇ? ਇਹ ਸਮਝ ਕੇ ਕਿ ਯਹਾਂ ਪਰ ਜੋ ਇਸਕੇ ਪਾਪ ਹੈ ਉਹ ਬਖਸ਼ੇ ਜਾਏ। ਕਦੇ ਉਹਦੇ ਮੂੰਹ 'ਚ ਘਿਓ ਪਾਉਂਦੇ ਨੇ ਅਤੇ ਕਦੀ ਲੋਕ ਉਹਦੇ ਉੱਤੇ ਆ ਕੇ ਛਾਲਾਂ ਪਾਉਂਦੇ ਨੇ, ਕਿਉਂ? ਤਾਂ ਕਿ ਪਤਾ ਲੱਗੇ ਕਿਤਨਾ ਇਹ ਅਮੀਰ ਹੈ ਅਤੇ ਉਸ ਤੋਂ ਬਾਅਦ ਇਹ ਅੱਗੇ ਸਵਰਗਾਂ ਨੂੰ ਜਾ ਸਕੇ। ਲੇਕਿਨ ਗੁਰੂ ਪਾਤਸ਼ਾਹ ਕਹਿੰਦੇ ਇੱਕ ਦੱਜਿਆ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਉਸਟੀਆਂ, ਭੀਫੀ ਰਸਣ ਪਾਏ। ਨਾਨਕ ਆਪਣੇ ਆਪ ਨੂੰ ਕਹਿੰਦੇ, ਨਾਨਕ ਏਵ ਨਾ ਜਾਪੇ ਕਿੱਥੇ ਜਾਏ ਸਮਾਏ, ਕੋਈ ਨਹੀਂ ਬਤਾ ਸਕਤਾ ਮਰਨੇ ਕੇ ਬਾਅਦ ਕੌਣ ਕਹਾਂ ਜਾਤਾ ਹੈ। अगर मरने के बाद कोई नहीं बता सकता कहाँ जाता है, तो आए कहाँ से है कौन बता सकता है? इन्हां दे सानू भुलेखे पाए जाते हैं। गुरु ग्रंथ साहब की बाणी नू यार्ड स्टिक बना के रखिए, तो यह कह रही है नानक केव ना जापी कितने जाए समाए, पता नहीं, कोई बता नहीं सकता मरने के बाद कहाँ जाते हैं। अगर मरने के बाद जाने वाले की बात पता ही नहीं तो प्रेजेंट की बात कर ले, आज की करना है, मरने के बाद है या नहीं है, स्वर्ग है कि नर्क है, कवन नर्क क्या सुर्ग बिचारा संतन दो राधे, हम कहूं कि कांड ना कटते अपने गुरु प्रसाद दे, सानू गुरु की मत समझ आई है, मैनू यह फिक्र नहीं रहा। असी समझ रहे सां कि प्रेजेंट की गल चल रही है, अज की गल चल रही है, और अज दे विच समझा रहे ने कि ए इंसान तू उम्र दे किस भी पड़ाव विच है, जे बुरे काम को ऊठ खलोया नाम की बेला पै पै सोया तो समझ तू बुढ़ा है, क्योंकि बुढ़ा उठ के जा नहीं सकता, शरीरक तौर पर कमज़ोर होंदा, सटी के बुढ़ेपा आवे, बुढ़ेपा आ गया ना, बुढ़ा जिस तरह उठ के काम वास्ते नहीं जा सकता, जो भी इंसान सच वास्ते नहीं उठ के जाने तैयार, बुरे काम को उठ खलोया, भैड़ा काम करना है, कहीं पर आग लगानी है, किसी को मारना है, किसी का घर गिराना है, किसी को जलाना है, किसी से ठगी करनी है, कैसे हेराफेरी करनी है, ता एकदम बुरे काम को उठ खलोया नाम की बेला पै पै सोया। गुरु पातशाह ऐसे मनुखां नू साकत कहंदे ने, साकत नू ना अमृत कौड़ा बिख्या मीठी, साकत की विद नैनो डीठी, ये गुरु पातशाह सानू समझांदे ने, अपने आप सोच लेना कि मैं चंगे काम वास्ते उठ के जाण नू तैयार हाँ, पर मंदे काम वास्ते आई एम ऑलवेज रेडी। कोई रब की गल हो रही है, कोई चंगी गल हो रही है, नींदर आ रही है, पर जो किसी की निंदा सुनाओ, फलाना इंसान भैड़ा है, एकदम कमर सीधी गर्दन सीधी, क्या कहा दोबारा बोलो, क्योंकि जिस इंसान की तुसी निंदा करो मैं स्वाद आ रहा है, बुरे काम को ऊठ खलोया नाम की बेला पै पै सोया। गुरु पातशाह कहंदे ने थाके नैन श्रवण सुन थाके, जिस इंसान दे नक अख कन थक जान, थाकी सुंदर काया जरा हाक की सब मत थाकी, एक ना थाकस माया। ऐ जदों चारों पासों साडा मन रज जांदा है, लेकिन फिर भी उस पासों नहीं रजदा जिस बिखियां असी रचे हुए हाँ, तो यह साडा तरनापो इं ही गयो, जवानी का समा एवं चला गया। आज दे नौजवान असी देखते हाँ, उन्हों का समा सिर्फ इतने ची जांदा है कि असी कम करना दिहाड़ी टका के, तुसी कॉल सेंटर्स ते जाके देखो ना, वो दिहाड़ी टका के काम करते हैं, पर राती कहंदे ने राती ठोक के असी पार्टी विच ऐश करांगे, सारा दिन टका के काम करन तो बाद राती चंगी तनखा लैण तो बाद वो तुहानूं सारे उन्हां ते शराब दे पार्लरस ते मिलणगे, वो सारे राती तुहानूं तरनापो जाया करदे हुए दिसणगे, विजडम नहीं है ना, ड्रग खांदे मिलणगे, सिगरेट पींदे मिलणगे, माँ प्यो दे नाल हमेशा लड़े हुए मिलणगे, बॉयफ्रेंड गर्लफ्रेंड दे नाल बड़े प्यार नाल गल कर रहे होणगे, पर माँ प्यो दे नाल हमेशा लड़े मिलणगे, ये सारे तरनापो इउं ही गए। वो फैशन दे विच खचत, दिन विच छे फिल्मा दिखा लो, किसी भी माड़े काम वास्ते उन्हें ले जाना ले जाओ, तू बुढ़ा है जवान बन के भी, क्योंकि बुरे काम को उठ खलोया, इसका मन नहीं ठहरदा, पर इसनू नहीं पता ये शरीर जर्जरी है। जजरी किनू कहंदे ने, सुराई नू, जजरी इसनू जर पहुंचे आए, इसनू जरा जिहा तू ध्यान ना दिता ना तैनू जर आ जांदी, भाव बुढ़ेपा आ जाता एकदम, इसनू एकदम शौक लगता है। जेकर जवानी दे तन अते इना सारिया दा तू ख्याल करदा रहा लेकिन सच नाल ना जुड़िया ते तेरी इस बॉडी नू नुकसान पहुँचाएंगे कौन, काम क्रोध लोभ मोह अहंकार, ये हमेशा इत्थे बैठे हुए ने सब जगह, ऑलवेज चोर घर के बाहर बैठे हैं, घर वाला घर नहीं है। हुण तुसी कदी इसनू प्रैक्टिस करके देखना, अपने घर दे ताले खोल जाना और उत्थे चोर बैठे होन तो तुसी जदों आओ तुसी घर अंदर एंटर नहीं कर सकते, यो चोर बैठे हुए, चोर ऑलवेज सिटिंग देयर, ए सब जगह काम क्रोध लोभ अहंकार, इस देही में पंच चोर वसे हैं, काम क्रोध लोभ अहंकार, अमृत लूटे मनमुख नहीं बुझे, कोई ना सुने पुकारा, और ये फसिया होया धन दारा संपत, तू रहना है इन्हां विच, रिनाउंस नहीं करना, त्यागी होके भागना नहीं है, ਪਰ ਹੁਣ ਕਿਵੇਂ ਕੰਮ ਨਹੀਂ ਆਉਂਦੇ ਨੇ ਇਸ ਗੱਲ ਨੂੰ ਸਮਝਣਾ। ਫੋਰ ਐਗਜ਼ਾਮਪਲ, ਮੈਂ ਦੁਕਾਨ 'ਤੇ ਖੜ੍ਹਾ ਔਰ ਮੈਨੂੰ ਸਮਝ ਆਇਆ ਕਿ ਇਸ ਗ੍ਰਾਹਕ ਨੂੰ ਮੈਂ ਹੇਰਾ ਫੇਰੀ ਕਰ ਸਕਦਾ। ਉਸ ਵੇਲੇ ਮੇਰੇ ਮੰਮੀ ਪਾਪਾ ਨੂੰ ਨਹੀਂ ਪਤਾ ਜਾਂ ਕਿਆ ਚੱਲ ਰਿਹਾ, ਉਸ ਵੇਲੇ ਮੇਰੀ ਪਤਨੀ ਨੂੰ ਨਹੀਂ ਪਤਾ, ਮੇਰੇ ਬੱਚਿਆਂ ਨੂੰ ਨਹੀਂ ਪਤਾ, ਮੇਰੇ ਦਾਦਾ ਦਾਦੀ ਨੂੰ ਨਹੀਂ ਪਤਾ, ਮੇਰੇ ਸੰਤ ਜੀ ਸੋ ਕਾਰਡ ਜਿਹੜੇ ਅਸੀਂ ਸਰੀਰਕ ਬਣਾਏ ਹੁੰਦੇ ਨਾ, ਦੇਹਧਾਰੀ ਗੁਰੂ ਜਾਂ ਕੋਈ ਸੰਤ ਜੀ, ਉਹਨਾਂ ਨੂੰ ਨਹੀਂ ਪਤਾ, ਕੋਈ ਸਾਥ ਨਹੀਂ ਦੇ ਸਕਦਾ। ਜੇ ਮਾਤ ਪਿਤਾ ਸੁਤੂ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਾਈ, ਉੱਥੇ ਸੱਚ ਦਾ ਗਿਆਨ ਤੈਨੂੰ ਨੌਲੇਜ ਦੇਗਾ, ਹੇਰਾ ਫੇਰੀ ਨਾ ਕਰ। ਫਰਜ਼ ਕਰੋ ਮੈਂ ਕ੍ਰੋਧ ਕਰਨ ਲੱਗਾ, ਇੱਕਦਮ ਮੇਰੇ ਅੰਦਰ ਕ੍ਰੋਧ ਉੱਠਣ ਵਾਲਾ ਹੈ, ਮੇਰੇ ਘਰ ਵਾਲੇ ਮੈਨੂੰ ਰੋਕ ਨਹੀਂ ਸਕਦੇ ਨੇ, ਭਾਵੇਂ ਮੇਰੀ ਬਾਹ ਪਕੜਨ, ਕਿਆ ਕਰ ਰਿਹਾ ਅਸੀਂ ਆਖੇ ਨਿਕਾਲ ਕੇ ਕਿਆ ਬੋਲ ਰਿਹਾ, ਪਰ ਮੇਰੇ ਕ੍ਰੋਧ ਅੰਦਰੋਂ ਜਾਗ ਰਿਹਾ। ਕੌੜਾ ਸੱਚ ਇੱਕ ਪੁਸਤਕ ਪਹਿਲੀ 97 'ਚ ਲਿਖੀ ਸੀ, ਉਹਦਾ ਇੱਕ ਆਰਟੀਕਲ ਲਿਖਿਆ ਸੀ, ਰੋਗ ਦਾਰੂ ਪਹਿਚਾਨੋ, ਪਹਿਲੇ ਆਪਣੇ ਆਪ ਕੋ ਰਿਕਗਨਾਈਜ਼ ਤੋ ਕਰੋ, ਐਕਨੋਲੇਜ ਤੋ ਕਰੋ ਕਿ ਮੇਰੇ ਕੋ ਕ੍ਰੋਧ ਕੀ ਬਿਮਾਰੀ ਹੈ, ਮੇਰੇ ਕੋ ਭੈੜੇ ਬੋਲ ਕੀ ਬਿਮਾਰੀ ਹੈ, ਮੇਰੇ ਕੋ ਗਾਲੀਆਂ ਨਿਕਾਲਣੇ ਕੀ ਬਿਮਾਰੀ ਹੈ, ਮੈਂ ਤਾਂ ਛੁੱਟਿਆ ਇੱਕਦਮ ਸ਼ੁਰੂ ਹੋ ਜਾਂਦਾ। ਜਦੋਂ ਇਹ ਬਿਮਾਰੀਆਂ ਪਤਾ ਲੱਗ ਜਾਂਦਾ, ਫਿਰ ਇਹਨਾਂ ਦੇ ਬਾਰੇ ਸਿਰਫ ਇੱਕ ਸਕਿੰਟ, ਫਰੈਕਸ਼ਨ ਆਫ ਸੈਕਿੰਡ ਵਾਸਤੇ ਇੱਕ ਖਾਈ ਬਣਾਉਣੀ ਹੁੰਦੀ ਹੈ, ਸਿਰਫ ਇੱਕ ਗੈਪ ਦੇਣਾ ਹੁੰਦਾ, ਸੋਚੋ ਕਿ ਮੈਂ ਕਿਉਂ ਕਰ ਰਿਹਾ, ਬਸ ਕ੍ਰੋਧ ਵਿਲੀਨ ਹੋ ਜਾਂਦਾ। ਪਰ ਜੇ ਮੈਨੂੰ ਕੋਈ ਰੋਕੇ, ਕੋਈ ਪਕੜੇ, ਕੋਈ ਮੈਨੂੰ ਸਜ਼ਾ ਦੇਵੇ, ਕੋਈ ਮੈਨੂੰ ਭੈੜਾ ਕਵੇ, ਤਾਂ ਮੇਰਾ ਕ੍ਰੋਧ ਨਹੀਂ ਜਾਂਦਾ, ਕੋਈ ਵੀ ਮੇਰਾ ਸਾਥ ਨਹੀਂ ਦੇ ਸਕਦਾ, ਨਾ ਮੇਰਾ ਸਟੇਟਸ ਸਾਥ ਦੇ ਸਕਦਾ, ਨਾ ਮੇਰਾ ਸਰੀਰ ਸਾਥ ਦੇ ਸਕਦਾ, ਨਾ ਮੇਰੀ ਜਵਾਨੀ ਸਾਥ ਦੇ ਸਕਦੀ ਹੈ, ਧਨ ਦਾਰਾ ਸੰਪਤ ਹੈ ਸਾਰੇ ਮੈਨੂੰ ਨਹੀਂ ਸਾਥ ਦੇ ਸਕਦੇ ਨੇ, ਕਿਉਂਕਿ ਮੇਰੇ ਸਰੀਰ ਨੂੰ, ਭਾਵੇਂ ਮੈਂ 16 ਸਾਲ ਦਾ ਹੱਟਾ ਕੱਟਾ ਜਵਾਨ ਹਾਂ, ਪਰ ਮੇਰੇ ਸਰੀਰ ਨੂੰ ਲਿਓ ਜ਼ਰਾ ਤਨ ਜੀਤ। ਜੀਤ ਹੁੰਦਾ ਜੀ ਤੋਂ, ਦਿਲ ਤੋਂ ਜਿੱਤ ਲੈਣਾ, ਮੇਰੇ ਮਨ ਨੂੰ ਜ਼ਰਾ ਨੇ ਜਿੱਤ ਲਿਆ ਹੈ, ਹਾਵੀ ਹੋ ਗਈ ਹੈ ਜ਼ਰਾ, ਬੁਢਾਪਾ, ਮੈਂ ਚੰਗੇ ਕੰਮਾਂ ਵਾਸਤੇ ਲੱਗਦਾ ਨਹੀਂ ਹਾਂ। ਹੁਣ ਦਿਲ 'ਤੇ ਜ਼ਰਾ ਭਾਵ ਬੁਢਾਪਾ ਜਦੋਂ ਛਾ ਗਿਆ, ਤਾਂ ਪਤਾ ਕੀ ਹੁੰਦਾ, ਇਨ ਮੈਂ ਕੱਚ ਸੰਗੀ ਨਹੀਂ, ਨਾਨਕ ਸਾਚੀ ਜਾਨ। ਨਾਨਕ ਜੀ ਕਹਿੰਦੇ ਨੇ ਸੱਚ ਸਮਝ ਲੈ, ਤੇਰੇ ਕੁਛ ਸਾਥ ਨਹੀਂ ਦੇਣਗੇ ਇਹਨਾਂ ਦੇ ਨਾਲ, ਬਲਕਿ ਤੇਰੀ ਦੂਰੀ ਵੱਧਦੀ ਜਾਂਦੀ ਹੈ। ਔਧ ਜਾਤ ਹੈ ਬੀਤ, ਤੇਰੀ ਔਧ ਦਾ ਮਤਲਬ ਹੁੰਦਾ ਇੱਕ ਉਮਰ, ਇੱਕ ਹੁੰਦਾ ਮਹਾਨ ਕੋਸ਼ ਮੈਂ ਪੜ੍ਹ ਰਿਹਾ ਸੀ, ਦੂਰੀ ਭਾਵ ਡਿਸਟੈਂਸ, ਸੀਮਾ, ਤੇਰੀ ਰੱਬ ਜੀ ਦੇ ਨਾਲ ਦੂਰੀ ਵੱਧਦੀ ਜਾ ਰਹੀ ਹੈ, ਜ਼ਰਾ ਸਮਝ ਇਹ ਜਿਹੜੀਆਂ ਚੀਜ਼ਾਂ ਨਾਲ ਰਚੀਆਂ ਹੋਈਆਂ। ਪਰ ਜੇ ਤੇਰਾ ਮਨ ਮਹਿਲਾ, ਇਹਨਾਂ ਚੀਜ਼ਾਂ ਦੇ ਕਾਰਨ ਤੂੰ ਇਹਨਾਂ ਵਿੱਚ ਖਚਤ ਰਹਿੰਦਾ, ਤਾਂ ਅੱਜ ਦੇ ਸ਼ਲੋਕ ਦੀ ਪਹਿਲੀ ਪੰਕਤੀ ਸ਼ੁਰੂ ਹੁੰਦੀ ਹੈ, ਸ਼ਲੋਕ ਨੰਬਰ 6, ਪਤਿਤ ਉਦਾਹਰਨ ਪੈਹਰਨ। ਪਤਿਤ ਸਮਝਣਾ ਪਏਗਾ, ਪਤਿਤ ਨੂੰ ਸਮਝੇ ਵਗੈਰਾ ਅਸੀਂ ਅੱਗੇ ਟੁਰ ਨਹੀਂ ਸਕਦੇ ਹਾਂ। ਜਦੋਂ ਮਨ ਮੈਲੇ, ਸਭ ਕੁਛ ਮੈਲਾ ਹੈ, ਤਾਂ ਸਮਝੋ ਉਹ ਇਨਸਾਨ ਪਤਿਤ ਹੈ। ਕਿਸੇ ਨੇ ਪੁੱਛਿਆ ਵੀਰ ਜੀ ਇਤ ਉਤ ਕੀ ਹੁੰਦਾ, ਮੈਂ ਕਿਹਾ ਇਤ ਹੁੰਦਾ ਜਿਹੜਾ ਮੈਂ ਇੱਥੇ ਮੌਜੂਦ ਹਾਂ, ਉਤ ਹੁੰਦਾ ਜੋ ਮੇਰਾ ਮਨ ਹੈ। ਕਹਿੰਦਾ ਇੱਥੇ ਉੱਥੇ ਕੀ ਹੁੰਦਾ, ਮੈਂ ਕਿਹਾ ਇੱਥੇ ਜੋ ਇੱਥੇ ਸਰੀਰ ਕਰਕੇ ਮੈਂ ਕੰਮ ਕਰ ਰਿਹਾ, ਉੱਥੇ ਜੋ ਮੇਰਾ ਆਤਮਕ ਮਨ ਸੋਚ ਰਿਹਾ ਜੀ। ਫਿਰ ਲੋਕ ਲੋਕ ਕੀ ਹੁੰਦਾ, ਅਸੀਂ ਇਸ ਦੁਨੀਆ ਵਿੱਚ ਜੀਂਦੇ ਜੀ, ਜੋ ਕੁਛ ਵੀ ਕੰਮ ਸਰੀਰਕ ਤੌਰ 'ਤੇ ਬਾਹਰੋਂ ਕਰਦੇ ਹਾਂ ਲੋਕ, ਅਤੇ ਜੋ ਸਾਡਾ ਆਤਮਕ ਮਨ ਦੀ ਅਵਸਥਾ ਹੈ, ਦੈਟ ਇਜ਼ ਪਰਲੋਕ ਅਕੋਰਡਿੰਗ ਟੂ ਗੁਰਬਾਣੀ। ਇਹ ਸਾਰੇ ਸ਼ਬਦ ਜੋ ਅਸੀਂ ਪੜ੍ਹਾਂਗੇ ਨਾ, ਲੋਕ ਗਿਓ ਪਰਲੋਕ ਗਵਾਇਓ, ਤਾਂ ਉਹਦਾ ਮਤਲਬ ਹੈ ਅਗਰ ਤੇਰੇ ਕੋਲ ਇਨਸਾਨ ਸੱਚ ਨਹੀਂ ਹੈ ਨਾ, ਤਾਂ ਤੂੰ ਬਾਹਰਲਾ ਜੀਵਨ ਤਾਂ ਤੇਰਾ ਬਰਬਾਦ ਹੋਏਗਾ ਹੀ, ਪਰਲੋਕ ਵੀ, ਅੰਦਰ ਦੀ ਸ਼ਾਂਤੀ ਵੀ ਗਵਾਏਗਾ। ਯੂ ਵਿਲ ਬੀ ਲੂਜ਼ਰ ਫਰੋਮ ਬੋਥ ਸਾਈਡਸ, ਘਰੋਂ ਹੀ ਗਿਆ, ਬਾਹਰੋਂ ਹੀ ਗਿਆ। ਕਿਉਂ? ਕਿਉਂਕਿ ਲੋਕ ਗਿਓ ਪਰਲੋਕ ਗਵਾਇਓ, ਤੂੰ ਅੰਦਰਲਾ ਚੈਨ ਵੀ ਗਵਾ ਲਿਆ। ਹੁਣ ਇਨਸਾਨ ਅੰਦਰਲੇ ਚੈਨ ਦੀ ਵੈਲਿਊ ਨਹੀਂ ਪਾਉਂਦਾ, ਇਸ ਕਰਕੇ ਇਹਦਾ ਇੱਥੇ ਜੋ ਕੁਛ ਵੀ ਇਹ ਧਨ ਦਾਰਾ ਸੰਪਤ ਸਗਲ ਦੀਆਂ ਮਿਹਨਤਾਂ ਕਰਦਾ, ਔਰ ਜੋ ਕੁਛ ਵੀ ਹੇਰਾ ਫੇਰੀ ਕਰਦਾ ਆ, ਜਿਸ ਤਰੀਕੇ ਵੀ ਚਤਰਾਈ ਦੇ ਨਾਲ ਮੋਮੋ ਠੱਗਣਾ ਬਣ ਕੇ ਜਿਸ ਤਰ੍ਹਾਂ ਵੀ ਗੱਲਾਂ ਕਰਦਾ ਨਾ, ਉਹ ਸਾਰੀਆਂ ਇਹਦੀਆਂ ਨਾ ਪੱਤ ਟਿਕਾਣੇ ਨਹੀਂ ਰਹਿੰਦੀਆਂ। ਪੱਤ ਇੱਤ ਯਹਾਂ ਪਰ, ਪੱਤ ਟਿਕਾਣੇ ਨਹੀਂ ਰਹਿੰਦੀ। ਕਿਸ ਤਰ੍ਹਾਂ ਨਹੀਂ ਰਹਿੰਦੀ? ਪਤਿਤ ਉਹਨੂੰ ਕਹਿੰਦੇ ਨੇ ਜਿਹੜਾ ਇਨਸਾਨ ਆਪਣੀ ਪੱਤ ਨੂੰ ਬਰਕਰਾਰ ਨਾ ਰੱਖ ਸਕੇ। ਪਤਿਤ ਪਤ ਦਾ ਮਾਇਨਾ ਹੁੰਦਾ ਇੱਜ਼ਤ ਮਾਨ ਪ੍ਰਤਿਸ਼ਠਾ ਪਤ ਦਾ ਮਾਇਨਾ ਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਘਰ ਜਾਵੋ ਕਿਹੜੇ ਘਰ ਜਾਵੋ ਜੋ ਤੇਰਾ ਘਰ ਹੈ ਕਿਸੇ ਜਗ੍ਹਾ ਚਾਰ ਦੀਵਾਰਾਂ ਵਾਲਾ ਨਹੀਂ ਪਤ ਸੇਤੀ ਘਰ ਜਾਵੋ ਮੀਨਸ ਆਪਣੇ ਅੰਦਰ ਜਾਓ ਕੋਈ ਮੈਨੂੰ ਪੁੱਛ ਰਿਹਾ ਸੀ ਵੀਰ ਜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਦਾ ਤੁਸੀਂ ਕੀ ਮਾਇਨਾ ਕਰੋਗੇ ਮੈਂ ਕਿਹਾ ਮੈਂ ਕੋਈ ਫਾਈਨਲ ਡਿਸੀਜਨ ਦੇਣ ਵਾਲਾ ਨਹੀਂ ਹਾਂ ਪਰ ਮੈਨੂੰ ਇੰਝ ਲੱਗਦਾ ਕਿ ਇਹ ਜ਼ਿੰਦਗੀ ਰੂਪੀ ਲੋਕ ਕਹਿੰਦੇ ਨੇ ਜੀ ਇਹ ਕੱਪੜ ਰੂਪ ਸੁਹਾਵਣਾ ਇਹ ਦੁਨੀਆਂ ਅੰਦਰ ਛੱਡ ਕੇ ਜਾਣਾ ਪਏਗਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਨੰਗਾ ਦੋਦਕ ਚਾਹ ਲਿਆ ਤਾਂ ਦਿਸੇ ਖਰਾ ਡਵਾਉਣਾ ਬੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਮੀਨਸ ਇਹ ਤੋਂ ਸਾਰੇ ਕੱਪੜੇ ਔਰ ਇਹ ਸਰੀਰ ਯਹਾਂ ਪਰ ਛੋੜ ਕੇ ਜਾਣਾ ਪਵੇਗਾ ਮੈਂ ਕਿਹਾ ਮੈਨੂੰ ਇਹਦੇ 'ਚੋਂ ਕੁਝ ਪੋਜ਼ੀਟਿਵ ਸੈਂਸ ਨਜ਼ਰ ਆਉਂਦੀ ਹੈ ਗੁਰੂ ਪਾਤਸ਼ਾਹ ਕਹਿ ਰਹੇ ਨੇ ਇਹ ਜਿਹੜਾ ਕੱਪੜ ਰੂਪ ਸੁਹਾਵਣਾ ਜਿਹੜਾ ਤੂੰ ਬਾਹਰ ਅਟੈਚ ਹੋਇਆ ਹੋਇਆ ਨਾ ਹੁਣ ਇਹਦਾ ਨਾ ਸਿਰਫ ਪੌਜ਼ ਕਰਕੇ ਦੇਖੋ ਕਾਸ਼ ਸਿੱਖ ਜਗਤ ਦੇ ਲੋਕ ਸਿੱਖ ਜਗਤ ਵਿੱਚ ਬਾਣੀ ਪੜ੍ਹਨ ਵਾਲੇ ਖੋਜੀ ਅਤੇ ਗੁਰਮੁਖ ਜਨ ਜਿਹੜੇ ਵੀ ਬਾਣੀ ਦੇ ਆਸ਼ਕ ਨੇ ਅਤੇ ਦੁਨੀਆ ਕੇ ਲੋਕ ਸਾਰੇ ਇਸ ਕੋ ਐਸੇ ਪੜ੍ਹ ਕੇ ਦੇਖੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਇਹ ਦੁਨੀਆਦਾਰੀ ਛੱਡ ਇਹ ਵਿਖਾਵੇ ਦੀ ਹਿਪੋਕ੍ਰੇਸੀ ਦੀ ਗੇਮ ਛੱਡ ਜੀਓ ਮੈਲੇ ਬਾਹਰੋਂ ਨਿਰਮਲ ਵਾਲੀ ਗੇਮ ਛੱਡ ਮਨ ਹੋਰ ਮੁੱਖ ਹੋਰ ਵਾਲੀ ਚਤਰਾਈਆਂ ਸਿਆਣਪਾਂ ਵਾਲੀ ਗੇਮ ਛੱਡ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਨੂੰ ਦੁਨੀਆ ਤੋਂ ਬਾਅਦ ਜੇ ਅਸੀਂ ਪੌਜ਼ ਦੇ ਲਿਆ ਨਾ ਤਾਂ ਗੇਮ ਬਣ ਜਾਏਗੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਲੋਕ ਮੈਨੇ ਬਣਾ ਰਹੇ ਸਨ ਦੁਨੀਆ ਅੰਦਰ ਹੈ ਸਭ ਕੁਛ ਛੋੜ ਕੇ ਜਾਣਾ ਪਏਗਾ ਨਹੀਂ ਗੁਰੂ ਪਾਤਸ਼ਾਹ ਕਹਿ ਰਹੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਅੰਦਰ ਜਾ ਕੇ ਦੇਖ ਤਾਂ ਪਤਾ ਲੱਗੇਗਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਮੈਂ ਕੁਛ ਭੈੜਾ ਕੀਤਾ ਹੋਣਾ ਜਿਹਦਾ ਮੈਨੂੰ ਇਫੈਕਟ ਹੋ ਰਿਹਾ ਆਫਟਰ ਇਫੈਕਟ ਦੱਦਾ ਦੋਸ਼ ਨਾ ਦੇਊ ਕਿਸੇ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀ ਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਜਦੋਂ ਅਸੀਂ ਆਪਣੀ ਪਤ ਸੇਤੀ ਘਰ ਅੰਦਰ ਨਹੀਂ ਜਾ ਸਕਦੇ ਹਾਂ ਤਾਂ ਕਹਿ ਰਹੇ ਨੇ ਪ੍ਰਾਣੀ ਏਕੋ ਨਾਮ 'ਤੇ ਆਵੋ ਆਪਣੀ ਪਤ ਸੇਤੀ ਘਰ ਜਾਵੋ ਤੂੰ ਸੱਚ ਨਾਲ ਜੁੜ ਸੱਚ ਦੇ ਗਿਆਨ ਨਾਲ ਜੁੜ ਤਾਂ ਕਿ ਆਪਣੇ ਅੰਦਰ ਪਤ ਨਾਲ ਜਾ ਸਕੇ ਸੱਚ ਕੀ ਹੈ ਪ੍ਰੇਮ ਪਟੋਲਾ ਤੈਸੇ ਦਿੱਤਾ ਢੱਕਣ ਕੋ ਪਤ ਮੇਰੀ ਸਤਿਗੁਰ ਦਾ ਸਤਿਕਾਰ ਤਾਂ ਹੈ ਕਿ ਸਤਿਗੁਰ ਜੀ ਦੀ ਬਾਣੀ ਵਿੱਚ ਲਿਖਿਆ ਨੀਚਾ ਅੰਦਰ ਨੀਚ ਜ਼ਾਤ ਨੀਚੀ ਹੁਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸੋ ਕਿਆ ਰੀਸ ਹੁਣ ਅੱਗੇ ਸਮਝਾਉਂਦੇ ਨੇ ਕੀ ਕਰ ਜਿੱਥੇ ਨੀਚ ਸੰਭਾਲਿਆ ਤਿੱਥੇ ਨਦਰ ਤੇਰੀ ਬਖਸ਼ਿਸ਼ ਜਹਾਂ ਪਰ ਗਰੀਬੋ ਕਾ ਧਿਆਨ ਰੱਖਾ ਜਾਤਾ ਹੈ ਵਹਾਂ ਪਰ ਗੁਰੂ ਕੀ ਮੱਤ ਹੈ ਵਹਾਂ ਪਰ ਭਗਵਾਨ ਹੈ ਹੁਣ ਕਾਸ਼ ਅਸੀਂ ਇਤਨੇ ਸਾਰੇ ਜਿਤਨੇ ਸਰੋਪੇ ਇਤਨੇ ਢੇਰ ਸਾਰੇ ਇਕੱਠੇ ਕਰਦੇ ਹਾਂ ਇਸ ਸਰੋਪੇ ਦੇ ਨਾਲ ਅਸੀਂ ਅਕਤੂਬਰ ਨਵੰਬਰ ਤੋਂ ਦੇਖਣਾ ਸ਼ੁਰੂ ਕਰੀਏ ਔਰ ਮਾਰਚ ਅਪ੍ਰੈਲ ਤੱਕ ਦੇਖੀਏ ਬੜੇ ਸਾਰੇ ਲੋਕ ਨਾ ਤਨ ਕੇ ਉੱਪਰ ਇੱਕ ਕੱਪੜਾ ਲੀਏ ਬਿਨਾਂ ਸਰਦੀ ਮੈਂ ਮਰ ਜਾਂਦੇ ਹਾਂ ਕਾਸ਼ ਅਸੀਂ ਇਹ ਸਰੋਪੇ ਦੀ ਮਾਇਆ ਦੇ ਨਾਲ ਉਹਨਾਂ ਨੂੰ ਕੁਛ ਗਰਮ ਕੱਪੜਾ ਟੱਕ ਦੇਈਏ ਉਹ ਨਹੀਂ ਵੀਰ ਜੀ ਇੱਥੇ ਲੋਕ ਉਹਨੂੰ ਵੇਚ ਕੇ ਫਿਰ ਸੜਕ 'ਤੇ ਆ ਕੇ ਢਹਿ ਪੈਂਦੇ ਨੇ ਦੂਜੇ ਦਿਨ ਫਿਰ ਦੇ ਦੇਣਾ ਨਾ ਰੱਬ ਵੀ ਤਾਂ ਤੁਹਾਨੂੰ ਰੋਜ਼ ਆਕਸੀਜਨ ਦਿੰਦਾ ਹੀ ਹੈ ਨਾ ਰੱਬ ਵੀ ਤਾਂ ਰੋਜ਼ ਤੁਹਾਨੂੰ ਬਾਰਿਸ਼ ਔਰ ਪਾਣੀ ਦਿੰਦਾ ਹੀ ਹੈ ਨਾ ਵਾਈ ਟੂ ਥਿੰਕ ਦਿਸ ਵੇ ਟਰਾਈ ਤਾਂ ਕਰੋ ਸਾਨੂੰ ਕੌਣ ਸਮਝਾਏ ਅਕਲੀ ਸਾਹਿਬ ਸੇਵੀਆ ਅਕਲੀ ਕੀਚੇ ਦਾਨ ਸਮਝ ਕੇ ਤੂੰ ਕੰਮ ਕਰ ਮੈਂ ਬੇਨਤੀ ਬਸ ਇਤਨੀ ਕੀਤੀ ਸੀ ਮੈਨੂੰ ਸਰੋਪਾ ਨਾ ਪਾਇਆ ਕਰੋ ਮੈਂ ਸਰੋਪੇ ਲਾਇਕ ਨਹੀਂ ਪਰ ਇਹ ਸਰੋਪੇ ਦਾ ਕੱਪੜਾ ਕਿਸੇ ਗਰੀਬ ਦਾ ਤਨ ਢੱਕ ਦਿਓ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਨ ਦੀ ਫੀਸ ਲੈ ਦਿਓ ਮੈਂ ਸੁਣ ਕੇ ਬੜਾ ਗਦਗਦ ਹੋਇਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਇਤਨੇ ਕਰੋੜਾਂ ਲਗਾ ਕੇ ਬਾਲਾ ਸਾਹਿਬ ਦੇ ਉੱਥੇ ਹੋਸਪਿਟਲ ਖੋਲਿਆ ਵੈਰੀ ਗੁੱਡ ਚੰਗਾ ਉੱਦਮ ਹੈ ਇਹ ਸਾਰੇ ਚੰਗੇ ਉਪਰਾਲੇ ਨੇ ਇਹ ਗੋਲਕ ਦਾ ਸਹੀ ਯੂਜ਼ ਹੀ ਇਹੋ ਹੈ ਜਦੋਂ ਅਸੀਂ ਇਹਦਾ ਸਹੀ ਯੂਜ਼ ਕਰਦੇ ਹਾਂ ਨਾ ਜਿੱਥੇ ਨੀਤ ਸੰਭਾਲਿਆ ਤਿੱਥੇ ਨਦਰ ਤੇਰੀ ਬਖਸ਼ਿਸ਼ ਇਹ ਸਾਡੀ ਪੱਤ ਰੱਖੀ ਗਈ ਇਹ ਰੱਬ ਜੀ ਦੀ ਦਰਗਾਹ 'ਚ ਅੱਜ ਹੀ ਰੱਖੀ ਗਈ ਕਿਉਂਕਿ ਰੱਬ ਜੀ ਸਾਡੇ ਕੋਲ ਖੜ੍ਹੇ ਨੇ ਪਰ ਅੱਜ ਪੱਤ ਸੇਤੀ ਘਰ ਜਾਵੋ ਹੋ ਸਕਦਾ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢੱਕਣ ਕੂ ਪੱਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਦਰਅਸਲ ਸ਼ਲੋਕ ਵਿੱਚ ਸਮਝਾ ਰਹੇ ਨੇ ਸੱਚ ਦੇ ਗਿਆਨ ਦਾ ਪ੍ਰੇਮ ਦਾ ਪਟੋਲਾ ਤੂੰ ਮੈਨੂੰ ਦਿੱਤਾ ਹੈ ਸੱਚ ਦੀ ਨੌਲੇਜ ਦਾ ਸੱਚ ਦੀ ਨੌਲੇਜ ਕਿਹਨੂੰ ਕਹਿੰਦੇ ਨੇ ਸਾਰੀ ਦੁਨੀਆ ਕੇ ਲੀਏ ਸੱਚ ਦੀ ਨੌਲੇਜ ਡਜ਼ ਨੋਟ ਮੀਨਸ ਸਿੱਖੋ ਕੇ ਗੁਰੂ ਜੀ ਸੱਚ ਦੀ ਨੌਲੇਜ ਮੀਨਸ ਸਤਿਗੁਰ सच्चा गुर, सच का ज्ञान। सतगुर की डेफिनेशन है जो यूनिवर्सली ट्रुथ होवे, जिसको हिंदू भी जी सके, मुसलमान भी जी सके, अमीर भी जी सके, सिख भी जी सके, ज्यूश या अमीर, गोरा काला, स्त्री मर्द, गे लेस्बियन खुसरा, कोई भी इंसान धरती का जिसको जी सकता हो, जहां मर्जी रहता हो, जिस मर्जी स्टेटस का हो, उसको सतगुरु बोलते हैं, उसको यूनिवर्सल ट्रुथ बोलते हैं, यूनिवर्सल ट्रुथ को सतगुरु कहते हैं। प्रेम पटोला, तैशा दिता ढक्कण को पत मेरी, मेरी पत किवें लै जाती है, ज्यों ही मैं माड़ा काम करता उसी वेले पत गई। मीन्स ज्यों ही मैं इतों माड़ा सोचदा मेरी पत चली जाती है। क्यों? क्योंकि मेरे हर एक डोर ते चोर बैठे ने, वो देखते ने अपनी पत रखण वाले नहीं है। इस करके गुरु पातशाह इनू कहंदे ने, ओ मेरे मन परदेसी वे प्यारे, आओ घरे। कहाँ चला गया? घर से बाहर चला गया, देख यहाँ पर चोर लूटने आ गए हैं। ओ मेरे मन परदेसी वे प्यारे, क्यों परदेस चला गया, इस घर तो बाहर चला गया, आओ करे, घर आ जाओ। पत अपनी पत छेती कर जावो, असी हिरदे घर च पत नाल नहीं जा सकते हैं, कारण के विकार रुकावट पा रहे ने, विकार साड़ी हर्डल्स ने। कहते ने पतित उदाहरण पै, हरण कौन है? हरनाथ के नाथ रब जी ने, रब जी पतित उदाहरण ने। उदाहरण नीवे नीच डिगे हुए मनुख नू चुकना, इनू कहते ने उद्धार करना। कोई इंसान की मंदी सोचनी है, उदा जीवन उच्चियां कर देना, इसको उद्धार करना कहते हैं। परमात्मा की निशानी गुरु ग्रंथ साहब विच है, गुर परमेश्वर पूजी है, मानता लाए प्यार। मीनस गुरबाणी रब नू ज्ञान मनती है, ज्ञान नू गुर मनती है, ते गुर नू रब मनती है। गुर परमेश्वर एको जान, ये गुरमत की फिलोसफी का एक बेसिक फंडामेंटल है। इस फंडामेंटल मुताबक समझाते हैं कि रब जी तुहाडा ज्ञान इंसान दे पतित पुणे, पतित पुणा मीनस अपने चंगे आचरण तो डिग्गा होया इंसान, जिदी पत इत, यहाँ पर जिसकी पत गिर गई है, जो अपने आचरण से गिर गया, उसको आप सच का ज्ञान देते हो और उस इंसान का उद्धार हो जाता है। एक शब्द असी पढ़ते स, पतित पावन प्रभ नाम तुम्हारे। हुण समझना पेगा नाम दा मतलब की है, राख लियो मोए निर्गुण यारे। हुण इस शब्द दे विच गुरु पातशाह कहंदे ने, सारी लिस्ट सुनांदे ने, मोह बाद हंकार ए सारे मेरे ना पतित पुणे दे कम ने, ता तुहाडा नाम मीन्स तुहाडा ज्ञान जिहड़ा है ना, मैनू इन्हां तों उधार कर लैंदा। तुसी पतित इंसान नू पावन पवित्र कर देंदे हो, ये तुहाडा पतित उदाहरण वाला जज्बा है, ये तुहाडा बिरद है। पैहरन, पैहरन नू कहंदे ने, पै लफज बनया भौ तो, सिंगुलर एक वचन होंदा भौ डर। सो मैनी डर नू गुरबाणी विच पै कर देंदे ने, भौ एक वचन तो प्लूरल जो गुरु पातशाह बनाएंगे तो पै होएगा दुलावां दे नाल। सो मैनी फीयर्स, पर गुरु पातशाह कहंदे ने, जिन निरपो जिन हर निरपो तै जी तिनका पाओ सब गवासी, उन्हां दे सारे डर दूर कर देंदे ने। पतित उदाहरण एक तो माड़ी सोच तो उधार कर देंदे ने, पै हरण डर कढ देंदे ने। और जिस इंसान को डर है, जो इंसान किसी भी गल तो डरदा है, उहदा मन साफ नहीं हो सकता, वह पतित पुणे दे काम करेगा ही करेगा, वह किते ना किते डोल जाएगा, क्योंकि डर लगता है। पतित उदाहरण पैहरन हर अनाथ के नाथ। अनाथ, अनाथ लफज का मतलब होता है कि जिसका कोई वल्ली वारस ना होवे, जिसका कोई गार्जियन ना होवे, जिसका कोई पिता ना होवे, जिसका कोई मालिक, जिसका कोई मैस्टर ना होवे, जिसका कोई स्वामी ना होवे, उन्हें अनाथ कहते हैं। ये तो दुनियावी लैंग्वेज हो गई, पर गुरु ग्रंथ साहिब पूछिए, गुरु साहब तुसी किसनू अनाथ कहते हो? तो गुरु पातशाह पॉजिटिव सेंस में नाथ सुनाते हैं। एक शब्द पढ़ के देखिए, कया करना, दिता लेना। हुण रिस्पेक्टिवली राम और श्याम ने काली और नीली कमीज पहनी हुई है, तो पता लगता जो रिस्पेक्टिवली लिखा हुआ, मतलब राम ने काली कमीज पहनी हुई है, श्याम ने नीली पहनी हुई है, रिस्पेक्टिवली गुरु पातशाह कहते हैं। कया करना, ਜੋ ਕਿਹਾ ਉਹਨੂੰ ਕਰਨਾ। ਉਸ ਹਰ ਅਨਾਥ ਕੇ ਨਾਥ ਨੇ ਰੱਬ ਜੀ ਜੋ ਕਿਹਾ ਉਸਨੂੰ ਕਰਨਾ, ਕਿਹਾ ਕਰਨਾ, ਦਿੱਤਾ ਲੈਣਾ। ਹੁਣ ਅੱਗੇ ਰਿਸਪੈਕਟਿਵਲੀ ਬਣਾਉਣਾ ਸੀ, ਗਰੀਬਾਂ ਅਨਾਥਾਂ ਤੇਰਾ ਮਾਣਾ। ਇਹਦਾ ਮਤਲਬ ਉਹ ਇਨਸਾਨ ਗਰੀਬ ਹੈ ਗੁਰੂ ਪਾਤਸ਼ਾਹ ਜੀ ਦੀ ਨਜ਼ਰ 'ਚ, ਪੋਜ਼ਿਟਿਵ ਸੈਂਸ 'ਚ, ਸਿਰ ਮੱਥੇ ਉਹਦੇ ਉਹਨੂੰ ਉੱਚੇ ਲੇਬਲ ਡਿਗਰੀ ਦੇਣ ਵਾਲਾ ਗਰੀਬ, ਜਿਹੜਾ ਕਿਹਾ ਕਰਨਾ ਮੰਨਦਾ ਹੈ ਅਤੇ ਜੋ ਦਿੱਤਾ ਠੀਕ ਹੈ ਜੀ ਆਪਣੇ ਜੋ ਦੀਆ ਲੈ ਲਿਆ, ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਅਨਾਥ ਹੈ। ਸਹੀ ਮੈਨੇਜ ਪੋਜ਼ਿਟਿਵ ਸੈਂਸ 'ਚ ਗੁਰੂ ਪਾਤਸ਼ਾਹ ਜੀ ਦੀ ਡੈਫੀਨੇਸ਼ਨ ਦੇਖੋ, ਜੋ ਕਿਹਾ ਉਹਨੂੰ ਕਰਨ ਵਾਲਾ ਗਰੀਬ। ਔਰ ਜਿਹੜੇ ਦੁਨਿਆਵੀ ਲੋਕ ਨੇ ਇਹਨਾਂ ਨੂੰ ਕਹਿੰਦੇ ਨੇ ਜਿਨਕੇ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨਕੇ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ, ਵੋ ਸਮੁੰਦਰ ਜੈਸੇ ਗੁਣੋ ਕੇ ਮਾਲਿਕ ਹੈ, ਖਜ਼ਾਨੇ ਕੇ ਮਾਲਿਕ ਹੈ, ਪਰ ਵੈਸੇ ਦੁਨੀਆ ਕੀ ਨਜ਼ਰ ਮੇਂ ਚਾਹੇ ਉਹ ਗਰੀਬ ਹੋ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਗਰੀਬ ਹੈ ਨਾ, ਮੈਂ ਉਹਦਾ ਗਰੀਬ ਦਾ ਸਿਰਜਣਹਾਰ ਹਾਂ, ਮੈਂ ਉਸ ਗਰੀਬ ਦਾ ਰੱਖ ਹਾਂ, ਉਸ ਗਰੀਬ ਦਾ ਸਿਰ ਦਾ ਸਾਈ ਹਾਂ, ਜਿਹੜਾ ਕਿਆ ਕਰਨਾ। ਅਤੇ ਜੋ ਜੋ ਦਿੱਤਾ ਉਹ ਸ਼ੁਕਰ ਹੈ ਜੀ, ਤੁਸੀਂ ਮੈਨੂੰ ਜੋ ਜੀਵਨ ਬਖਸ਼ਿਆ ਸ਼ੁਕਰ ਹੈ, ਮੈਨੂੰ ਨੈਕਸਟ ਮੋਰਨਿੰਗ ਫਿਰ ਦੇ ਦਿੱਤੀ ਹੈ ਸ਼ੁਕਰ ਹੈ, ਮੈਨੂੰ ਬੋਨਸ ਹੀ ਇੱਕ ਹੋਰ ਦਿਨ ਦੇ ਦਿੱਤਾ, ਤੁਹਾਡੀ ਬੜੀ ਮਿਹਰਬਾਨੀ, ਕੋਈ ਕੰਪਲੇਂਟਸ ਹੀ ਨਹੀਂ। ਉਹਨੂੰ ਗੁਰੂ ਪਾਤਸ਼ਾਹ ਅਨਾਥ ਕਹਿੰਦੇ ਨੇ। ਪਤਿਤ ਉਦਾਹਰਨ ਤੈ ਹਰਨ ਹਰ ਅਨਾਥ ਕੇ ਨਾਥ, ਕੌਣ ਰੱਬ ਜੀ ਕਹਿੰਦੇ ਨੇ, ਕਹੋ ਨਾਨਕ ਤੇ ਜਾਣੀਏ ਸਦਾ ਬਸਤ ਤੁਮ ਸਾਥ। ਨਾਨਕ ਜੀ ਕਹਿੰਦੇ ਨੇ ਉਹ ਮੇਰੇ ਮਨ ਇਹ ਸਮਝ ਕੇ ਉਹ ਤੇਰੇ ਨਾਲ ਰਹਿੰਦਾ। ਇੱਕ ਹੋਰ ਡੈਫੀਨੇਸ਼ਨ ਨਿਕਲ ਆਈ, ਵੈਨ ਐਵਰ ਪਰਸਨ ਡਜ਼ ਨਾਟ ਲਿਵ ਵਿਦ ਦਾ ਓਮਨੀ ਪ੍ਰੈਜੈਂਸ ਆਫ ਗੋਡ, ਕਿ ਰੱਬ ਜੀ ਹਾਜ਼ਰ ਨਾਜ਼ਰ ਨੇ, ਉਹ ਮਨੁੱਖ ਪਤਿਤ ਵਾਲੇ ਕੰਮ ਕਰਦਾ ਹੈ। ਜਿਹੜਾ ਸਮਝਦਾ ਸਭ ਜਗ੍ਹਾ ਰੱਬ ਜੀ ਨੇ, ਉਹ ਪਤਿਤ ਹੋ ਨਹੀਂ ਸਕਦਾ, ਕਿਉਂਕਿ ਪਤਿਤ ਉਦਾਹਰਨ ਰੱਬ ਜੀ ਨੇ ਹਰ ਅਨਾਥ ਕੇ ਨਾਥ। ਜੋ ਇਨਸਾਨ ਆਪਣੇ ਨੇੜੇ ਰੱਬ ਜੀ ਨੂੰ ਹਰ ਵੇਲੇ ਨਹੀਂ ਸਮਝਦਾ, ਉਹ ਇਨਸਾਨ ਦਾ ਕੋਈ ਮਾਲਕ ਨਹੀਂ, ਉਹਦਾ ਕੋਈ ਵੱਲੀ ਵਾਰਸ ਨਹੀਂ, ਉਹਦੇ ਮਨ ਨੂੰ ਸਿੱਧੇ ਰਾਹ ਪਾਉਣ ਵਾਲਾ ਕੋਈ ਨਹੀਂ, ਉਹ ਦੁਨਿਆਵੀ ਲੈਂਗੁਏਜ 'ਚ ਅਨਾਥ ਹੈ ਅਤੇ ਉਹ ਡਾਵਾਂ ਡੋਲ ਹੀ ਰਹਿੰਦਾ। ਹੁਣ ਅਗਲੇ ਸ਼ਲੋਕ 'ਚ ਕਹਿੰਦੇ ਨੇ, ਤਨ ਧਨ ਜੈ ਤੋ ਕਹੋ ਦਿਓ, ਜਿਸਨੇ ਤੈਨੂੰ ਇਹ ਤਨ ਅਤੇ ਧਨ ਦਿੱਤਾ, ਬਾਡੀ ਅਤੇ ਧਨ ਜਿਸਨੇ ਦਿੱਤੇ, ਉਸਦਾ ਤੂੰ ਥੈਂਕਸ ਨਹੀਂ ਕਰਦਾ। ਤਨ ਧਨ ਤੋ ਕਹੋ ਦਿਓ ਤਾਂ ਸਿਉ ਨੇ ਨਾ ਕੀਨ, ਉਹਦੇ ਨਾਲ ਪਿਆਰ ਨਹੀਂ ਕਰਦਾ। ਕਹੋ ਨਾਨਕ ਨਰ ਬਾਵਰੇ, ਕੋਈ ਪਾਗਲ ਬਾਵਰੇ ਇਨਸਾਨ, ਬੜੇ ਅਫਸੋਸ ਨਾਲ ਪੁੱਛਦੇ ਨੇ, ਅਬ ਕਿਉਂ ਡੋਲਤ ਦੀਨ, ਤੇਰਾ ਦੀਨ ਕਿਉਂ ਡੋਲ ਜਾਂਦਾ। ਇਹਦਾ ਮਤਲਬ ਸਾਡਾ ਦੀਨ ਕਦੋਂ ਡੋਲਦਾ, ਜਦੋਂ ਅਸੀਂ ਆਪਣੇ ਇਸ ਤਨ ਵਾਸਤੇ, ਜਦੋਂ ਅਸੀਂ ਆਪਣੇ ਇਸ ਸਰੀਰ ਵਾਸਤੇ, ਜਦੋਂ ਅਸੀਂ ਆਪਣੇ ਇਸ ਸਾਰੇ ਰਾਜ ਪਾਠ ਵਾਸਤੇ ਆਪਣੇ ਦੀਨ ਮਾਨ ਤੋਂ ਡਿੱਗ ਜਾਂਦੇ ਹਾਂ, ਉਸ ਵੇਲੇ ਅਸੀਂ ਰੱਬ ਜੀ ਨੂੰ ਨੇੜੇ ਨਹੀਂ ਸਮਝਦੇ ਹਾਂ ਜਦੋਂ ਅਸੀਂ ਰਿਸ਼ਵਤ ਲੈਂਦੇ ਹਾਂ, ਉਸ ਵੇਲੇ ਅਸੀਂ ਰੱਬ ਜੀ ਨੂੰ ਨੇੜੇ ਨਹੀਂ ਸਮਝਦੇ ਜਦੋਂ ਅਸੀਂ ਕਿਸੇ ਦੀ ਨਿੰਦਾ ਕਰਦੇ ਹਾਂ, ਉਸ ਵੇਲੇ ਅਸੀਂ ਰੱਬ ਜੀ ਨੂੰ ਨੇੜੇ ਨਹੀਂ ਸਮਝਦੇ ਜਦੋਂ ਅਸੀਂ ਕਿਸੇ ਦਾ ਬੁਰਾ ਕਰਦੇ ਹਾਂ, ਉਸ ਵੇਲੇ ਅਸੀਂ ਰੱਬ ਜੀ ਨੂੰ ਨੇੜੇ ਨਹੀਂ ਸਮਝਦੇ ਜਦੋਂ ਅਸੀਂ ਗੁਰਦੁਆਰੇ ਹੋ ਕੇ ਤਾਂ ਕਹਿੰਦੇ ਹਾਂ ਮੈਂ ਗੁਰਦੁਆਰੇ ਖੜ੍ਹੀ ਹਾਂ ਜੇ ਮੈਂ ਝੂਠ ਬੋਲਾਂ, ਸਾਹਮਣੇ ਲਾਈਟ ਜਗ ਰਹੀ ਹੈ ਜੇ ਮੈਂ ਝੂਠ ਬੋਲਾਂ, ਸਾਹਮਣੇ ਅਨਾਜ ਪਿਆ ਜੇ ਮੈਂ ਝੂਠ ਬੋਲਾਂ, ਗੁਟਕੇ 'ਤੇ ਹੱਥ ਰੱਖ ਕੇ ਸਹੁੰ ਚੁੱਕ ਕੇ ਕਹਿੰਦੀ ਹਾਂ ਮੈਂ ਜੇ ਝੂਠ ਬੋਲਾਂ, ਲੇਕਿਨ ਜੇ ਮੈਂ ਹੱਥ ਨਹੀਂ ਰੱਖਿਆ ਝੂਠ ਬੋਲ ਸਕਦੀ ਹਾਂ, ਗੁਰਦੁਆਰੇ ਨਹੀਂ ਖੜ੍ਹੀ ਹਾਂ ਝੂਠ ਬੋਲ ਸਕਦੀ ਹਾਂ, ਬਸ ਸਭ ਜਗ੍ਹਾ ਰੱਬ ਜੀ ਨਹੀਂ ਸਮਝੇ, ਹੁਣ ਮੇਰਾ ਦੀਨ ਮਾਨ ਕਿੱਥੇ ਵੀ ਡੋਲ ਸਕਦਾ ਹੈ। ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ। ਅਗਲੇ ਸ਼ਲੋਕ ਵਿੱਚ ਕਹਿੰਦੇ ਨੇ, ਤਨ ਧਨ ਸੰਪੈ ਸੁਖ ਦਿਓ, ਤਨ ਇਹ ਸਰੀਰ, ਧਨ ਪੈਸਾ, ਸੰਪੈ ਸੰਪੈ ਹੁੰਦਾ ਹਰਖੀਆ ਵਿਪਤ ਦੇਖਣਾ ਰੋਏ, ਜੋ ਵੀ ਜਿਸ ਵੀ ਜੀਵਨ ਦੇ ਅਸੀਂ ਪੜਾਅ ਵਿੱਚ ਰਹਿੰਦੇ ਹਾਂ, ਸਾਡਾ ਜਿਹੜਾ ਰਾਜਪਾਟ, ਨਿੱਕੇ ਜਿਹੇ ਨੌਕਰ ਚਾਕਰ ਦਾ ਵੀ ਆਪਣਾ ਘਰ ਦਾ ਰਾਜਪਾਟ ਹੁੰਦਾ, ਸਾਡਾ ਵੀ ਸਾਡੇ ਮੀਡੀਓਕਰ ਲੈਵਲ ਦਾ ਵੀ ਔਰ ਅਮੀਰਾਂ ਦਾ ਵੀ, ਹਰ ਕਿਸੇ ਦਾ ਆਪਣਾ ਆਪਣਾ ਇੱਕ ਰਾਜਪਾਟ ਹੈ। ਸੰਪੈ ਸੁਖ ਦਿਓ, ਇਹ ਰਾਜਪਾਟ ਦਿੱਤਾ, ਕਹਿੰਦੇ ਧਨ ਧਨ ਸੰਪੈ ਸੁਖ ਦਿਓ ਤਾਂ ਸਿਓ ਨੇ ਨਾ ਕੀਨ, ਕਹੋ ਨਾਨਕ ਨਰ ਬਾਵਰੇ ਆਪ ਕਿਉਂ ਡੋਲਤ ਦੀਨ। ਸਮਝ ਆਇਆ ਕਿ ਇਹ ਰਾਜ, ਇਹ ਪੱਤ ਦੇ ਰਾਜ ਤੋਂ ਡਿੱਗਣਾ ਅਤੇ ਇਹ ਸਾਰੀ ਔਖੀ ਘੜੀ ਵਾਲੀ ਬਿਪਤਾ ਜਦੋਂ ਤੈਨੂੰ ਪੈਂਦੀ ਹੈ, ਇਹਨਾਂ ਸਾਰਿਆਂ 'ਚੋਂ ਜਿਨ੍ਹਾਂ ਦੇ ਨਾਲ ਤੂੰ ਮਨ ਲਗਾਇਆ ਸੀ, ਕੋਈ ਸਾਥ ਦਿੰਦਾ ਨਹੀਂ ਔਰ ਤੂੰ ਮਨ ਮੇਰੇ ਭੁੱਲੇ ਕਪਟ ਕਰਦਾ, ਇਸ ਕਰਕੇ ਇਸ ਮਨ ਨੂੰ ਸਮਝਾ ਕੇ ਕਹਿ ਰਹੇ ਨੇ, ਕਹੋ ਨਾਨਕ ਸੁਣ ਰਹੇ ਮਨਾ ਸਿਮਰਤ ਕਾਹੇ ਨਾ ਰਾਮ। ਇਸ ਨੂੰ ਡੋਲਣ ਤੋਂ ਬਚਾ ਰਹੇ ਨੇ। ਇਹ ਗੱਲ ਗੱਲ 'ਤੇ ਡੋਲਦਾ ਰਹਿੰਦਾ, ਇਹਨਾਂ ਪਿੱਛੇ ਦੀਨ ਆਪਣਾ ਡੁਲਾਉਂਦਾ ਰਹਿੰਦਾ ਹੈ। ਅੱਜ ਇਸ ਨੂੰ ਤਾੜਨਾ ਕਰਦੇ ਨੇ। ਅਗਲਾ ਸ਼ਲੋਕ ਅਸੀਂ ਕੱਲ੍ਹ ਇੱਥੋਂ ਅੱਗੇ ਸਮਝਾਂਗੇ। ਸਭ ਸੁਖਦਾਤਾ ਰਾਮ ਹੈ ਕੀ ਹੁੰਦਾ ਹੈ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।